VSR Law Office.
The COVID-19 pandemic in Canada is serious. We must continue to practice all public health measures. Follow local guidelines for gatherings, maintain physical distancing, wash your hands, wear a mask, and download the COVID Alert app. If you have symptoms, even mild ones, stay home. Protect yourself and others. Learn more at canada.ca/coronavirus or 1-833-784-4397. A message from the Government of Canada.
ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ। ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51
ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਦੋਸਤ ਰੁਪਿੰਦਰ ਹੇਅਰ ਵੱਲੋਂ ਬਹੁਤ ਬਹੁਤ ਨਿੱਘਾ ਜੀ ਆਇਆਂ। ਕੋਵਿਡ-19 ਇੱਕ ਬਹੁਤ ਵੱਡੀ ਐਸੀ ਲੜਾਈ ਹੈ ਜੋ ਸਾਰੀ ਦੁਨੀਆ ਜਿਹੜੀ ਹੈ ਜਿਹਦੇ ਨਾਲ ਲੜ ਰਹੀ ਹੈ, ਔਰ ਅਸੀਂ ਵੀ ਕੈਨੇਡਾ ਦੇ ਵਿੱਚ ਉਹਦੀ ਲੜਾਈ ਲੜ ਰਹੇ ਹਾਂ। ਇਸੇ ਕਾਰਨ ਦੋਸਤੋ ਸਟੂਡੀਓ ਦੇ ਵਿੱਚ ਜਾ ਕੇ ਵੀ ਪ੍ਰੋਗਰਾਮ ਦੇਣਾ ਜਿਹੜਾ ਆ ਉਹਨੂੰ ਬੰਦ ਕੀਤਾ ਗਿਆ ਹੈ, ਤਾਂ ਕਿ ਹਰ ਕੋਈ ਪ੍ਰੋਡਿਊਸਰ ਜਾਂ ਰੇਡੀਓ ਹੋਸਟ ਆਪਣੇ ਆਪ ਨੂੰ ਸੇਫ ਰੱਖ ਸਕੇ ਔਰ ਆਪਣੇ ਘਰੋਂ ਜਾਂ ਕਿਸੇ ਵੀ ਥਾਂ ਤੋਂ ਜਿੱਥੇ ਉਹ ਇਕੱਲਾ ਰਹੇ ਉੱਥੋਂ ਆਪਣਾ ਪ੍ਰੋਗਰਾਮ ਜਿਹੜਾ ਉਹ ਦੇ ਸਕੇ। ਅਸੀਂ ਵੀ ਉਹੀ ਪਰੰਪਰਾ ਜਿਹੜੀ ਆ ਆਪਣੇ ਆਪ ਨੂੰ ਸੇਫ ਰੱਖਣ ਦੀ ਅਤੇ ਸਾਰਿਆਂ ਨੂੰ ਸੰਦੇਸ਼ ਦੇਣ ਦੀ ਜਿਹੜੀ ਆ ਉਹ ਜਾਰੀ ਰੱਖਦੇ ਹਾਂ। ਔਰ ਅੱਜ ਦਾ ਰੇਡੀਓ ਜ਼ਿੰਦਾਬਾਦ ਦਾ ਪ੍ਰੋਗਰਾਮ ਦਾ ਟੌਪਿਕ ਵੀ ਅੱਜ ਤੁਹਾਡੇ ਨਾਲ ਕੋਵਿਡ-19 ਦੀਆਂ ਜਿਹੜੀਆਂ ਦੁਬਾਰਾ ਪੀਲ ਰੀਜਨ ਦੇ ਵਿੱਚ ਹੁਣ ਜਿਹੜੀਆਂ ਰਿਸਟ੍ਰਿਕਸ਼ਨਸ ਲੱਗ ਗਈਆਂ ਨੇ, ਦੁਬਾਰਾ ਇੱਕ ਤਰ੍ਹਾਂ ਦਾ ਪਾਰਸ਼ਲ ਲੋਕਡਾਊਨ ਹੈ, ਉਹਦੀ ਜਿਹੜੀ ਆ ਅੱਜ ਗੱਲਬਾਤ ਕੀਤੀ ਜਾਏਗੀ। ਹੋਰ ਕਰੰਟ ਟੌਪਿਕਸ ਜਿਵੇਂ ਕਿ ਪੰਜਾਬ ਦੇ ਵਿੱਚ ਕਿਸਾਨਾਂ ਦਾ ਜਿਹੜਾ ਮੁੱਦਾ ਆ ਉਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਕੀ ਜਿਹੜੀ ਆ ਉਹ ਇੱਕ ਤਰ੍ਹਾਂ ਦੀ ਜਿੱਤ ਹਾਸਿਲ ਕੀਤੀ ਹੈ, ਕੀ ਉਹਨਾਂ ਨੇ ਇੱਕ ਆਪਣਾ ਫੇਰ ਤੋਂ ਸਿੱਕਾ ਮਨਵਾਇਆ। ਅੰਨਾ DMK ਭਾਰਤੀ ਜਨਤਾ ਪਾਰਟੀ ਜਿਹੜੀ ਹੈ ਬਿਹਾਰ ਦੇ ਵਿੱਚ ਆਪਣੇ ਅਲਾਈਜ਼ ਦੇ ਨਾਲ ਆਪਣੇ ਆਪ ਨੂੰ ਇੱਕ ਵੱਡੀ ਪਾਰਟੀ ਬਣ ਕੇ ਉੱਭਰ ਕੇ ਆਈ ਹੈ। ਮਹਾਰਾਸ਼ਟਰ ਦੇ ਵਿੱਚ ਵੀ ਉਹ ਆਪਣੇ ਜਿਹੜੇ ਅਲਾਈਜ਼ ਨੇ ਉਹਨਾਂ ਦੇ ਨਾਲ ਰਲ ਕੇ ਆਪਣੇ ਆਪ ਨੂੰ ਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਅੰਨਾ DMK ਜਿਹੜੀ ਹੈ ਤਾਮਿਲਨਾਡੂ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਉਹਨਾਂ ਦੀਆਂ ਇਲੈਕਸ਼ਨ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਅਮਿਤ ਸ਼ਾਹ ਜੀ ਨੇ ਇੱਕ ਮੇਜਰ ਸਮਝੌਤਾ ਕੀਤਾ ਹੈ। ਕੀ ਇਹ ਸਮਝੌਤਾ ਚੰਗਾ ਹੈ ਜਾਂ ਮਾੜਾ, ਇਹਦੇ ਬਾਰੇ ਵੀ ਗੱਲ ਕੀਤੀ ਜਾਏਗੀ। ਔਰ ਨਾਲ ਇੱਥੇ ਜ਼ਰੂਰ ਗੱਲਬਾਤ ਕੀਤੀ ਜਾਏਗੀ ਕਿ ਕੋਵਿਡ-19 ਦੇ ਵਿੱਚ ਇੰਨੇ ਜਿਹੜੇ ਕੇਸ ਸਾਡੇ ਪੀਲ ਰੀਜਨ ਵਿੱਚ ਵੱਧ ਰਹੇ ਨੇ, ਕੀ ਇਹ ਨਾਲ ਇੱਥੇ ਵੀ ਜ਼ੋਰ ਪਾਉਂਦਾ ਹੈ ਕਿ ਬ੍ਰੈਂਪਟਨ ਨੂੰ ਦੂਸਰਾ ਹੋਸਪਿਟਲ ਦੀ ਕਿੰਨੀ ਲੋੜ ਹੈ, ਬ੍ਰੈਂਪਟਨ ਨੂੰ ਉਹ ਹੋਸਪਿਟਲ ਕਦੋਂ ਮਿਲੇਗਾ, ਉਹਦੀ ਕੀ ਕਰੰਟ ਸਿਚੁਏਸ਼ਨ ਹੈ, ਇਹਦੇ ਬਾਰੇ ਜਿਹੜੀ ਹੈ ਉਹ ਵੀ ਗੱਲਬਾਤ ਕੀਤੀ ਜਾਏਗੀ। ਇਸ ਤੋਂ ਪਹਿਲਾਂ ਕਿ ਰੇਡੀਓ ਜ਼ਿੰਦਾਬਾਦ ਦੇ ਉੱਤੇ ਅਸੀਂ ਵਾਪਸ ਤੁਹਾਡੇ ਨਾਲ ਇੱਕ ਸੁਨੇਹਾ ਦੇਣ ਵਾਲੇ ਗੀਤ ਦੇ ਨਾਲ ਜੁੜਦੇ ਹਾਂ, ਉਹਦੇ ਬਾਅਦ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਏਗੀ ਉਹਦੇ ਵਿੱਚ ਗੱਲ ਕਰਾਂਗੇ ਕੋਵਿਡ-19 ਪੀਲ ਰੀਜਨ ਔਰ ਬ੍ਰੈਂਪਟਨ ਦੀਆਂ ਗੱਲਾਂ ਔਰ ਖਾਸ ਕਰੰਟ ਅਫੇਅਰਸ। ਹੁਣ ਅਸੀਂ ਇੱਕ ਸੁਨੇਹਾ ਦੇਣ ਵਾਲਾ ਗੀਤ ਜਿਹੜਾ ਉਹਦੇ ਨਾਲ ਤੁਹਾਡੇ ਨਾਲ ਜੁੜਦੇ ਹਾਂ, ਉਹਦੇ ਬਾਅਦ ਦੁਬਾਰਾ ਜੁੜਾਂਗੇ ਰੇਡੀਓ ਜ਼ਿੰਦਾਬਾਦ ਸੁਣੋ ਇੱਕ ਸੁਨੇਹਾ ਦੇਣ ਵਾਲਾ ਖੂਬਸੂਰਤ ਨਗਮਾ।
ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ, ਅੱਜ ਕੱਲ ਨਹੀਂ ਉਹ ਚੜਦਾ ਗੱਲ ਕੋਈ ਮਾੜੀ ਮੋਟੀ ਬਈ। ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ, ਲੱਗੀ ਜੈਮ ਬਰੈਡਾਂ ਉੱਤੇ ਖਾਂਦੇ ਵੇਖੇ ਨੇ। ਮਹਿਲਾਂ ਵਾਲੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਉੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ। ਮਹਿਲਾਂ ਵਾਲੇ ਚੱਲਦੇ ਬੰਦੇ ਤੇ ਜੋ ਦਿਲ ਦੇ ਨੇੜੇ ਉਹੀਓ ਸਾਰਦੇ ਬੁੱਤੇ ਵੇਖੇ ਨੇ। ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਅਕਸਰ ਹੀ ਉਹ ਭੱਜ ਜਾਂਦੇ ਓਏ ਜਿਨ੍ਹਾਂ ਦੇ ਪੈਰੀ ਪਾਏ ਮਹਿੰਗੇ ਜੁੱਤੇ ਵੇਖੇ ਨੇ। ਮਹਿਲਾਂ ਵਾਲੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਉੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ। ਮਹਿਲਾਂ ਵਾਲੇ
ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਦਾ ਇੱਕ ਵਾਰੀ ਫੇਰ ਸਵਾਗਤ। ਅਸੀਂ ਹਮੇਸ਼ਾ ਪ੍ਰੋਗਰਾਮ ਜਿਹੜਾ ਹੈ ਉਹਦੀ ਆਗਾਜ਼, ਉਹਦੀ ਸ਼ੁਰੂਆਤ ਜਿਹੜੀ ਹੈ ਉਹ ਇੱਕ ਐਸੇ ਗੀਤ ਨਾਲ ਕਰਦੇ ਹਾਂ ਜਿਹਦੇ ਵਿੱਚ ਸੰਦੇਸ਼ ਵੀ ਨੇ ਔਰ ਤਾਜ਼ਾ ਹਾਲਾਤ ਨੂੰ ਬਿਆਨ ਵੀ ਕਰਦੇ ਨੇ। ਔਰ ਇਹ ਗੱਲ ਬਿਲਕੁਲ ਸਹੀ ਹੈ ਕਿ ਮਹਿਲਾਂ ਵਾਲੇ ਜਿਹੜੇ ਆ ਉਹ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਦਿਖਦੇ ਨੇ ਔਰ ਕੁੱਲੀਆਂ ਵਾਲੇ ਜਿਹੜੇ ਆ ਆਨੰਦ ਦੀ ਨੀਂਦ ਲੈਂਦੇ ਨੇ। ਉਸ ਤੋਂ ਕੋਵਿਡ-19 ਨੇ ਵੀ ਐਵੇਂ ਸਾਡੀ ਜਿਹੜੀ ਆ ਨੀਂਦ ਜਿਹੜੀ ਆ ਹਰਾਮ ਕੀਤੀ ਹੋਈ ਆ, ਕਿਉਂਕਿ ਇਹ ਬਿਮਾਰੀ ਐਸੀ ਹੈ, ਨਵੀਂ ਇੱਕ ਐਸਾ ਪੈਨਡੈਮਿਕ ਹੈ ਜਿਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ, ਡਾਕਟਰ ਨੂੰ ਜਾਣਕਾਰੀ ਨਹੀਂ। ਹੁਣ ਹੌਲੀ ਹੌਲੀ ਜਿਹੜੇ ਡੇਟਾ ਇਕੱਠਾ ਹੋ ਰਿਹਾ, ਅੱਜ ਦੇ ਹਾਲਾਤ ਅੱਜ ਦੀ ਅਸੀਂ ਜੇ ਗੱਲ ਕਰੀਏ, ਅੰਟੈਰੀਓ ਦੇ ਵਿੱਚ ਕੱਲ 1534 ਨਵੇਂ ਕੇਸ ਆਏ ਨੇ ਔਰ ਅਸੀਂ ਜਿਹੜੀ ਅੱਜ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਉਹਦੇ ਵਿੱਚੋਂ 1534 ਕੇਸਿਸ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਕੇਸ ਆਏ ਨੇ, ਈਵਨ ਟੋਰਾਂਟੋ ਨਾਲੋਂ ਵੀ ਜ਼ਿਆਦਾ, ਤੇ ਉਹ ਹੈਗੇ ਆ ਪੀਲ ਰੀਜਨ ਦੇ ਵਿੱਚ। ਪੀਲ ਰੀਜਨ ਦੀ ਜਿਹੜੀ ਜੇ ਬ੍ਰਹਮਤਨ ਦੀ ਆਬਾਦੀ ਵੇਖੀ ਜਾਏ ਤੇ ਅਸੀਂ ਟੋਰਾਂਟੋ ਨਾਲੋਂ ਆਲਮੋਸਟ ਅੱਧੀ ਆਬਾਦੀ ਵਿੱਚ ਹਾਂ, ਮਗਰ ਜਿਸ ਦਾ ਕੇਸ ਨੇ ਕੇਸ ਜਿਹੜੇ ਆ ਉਹ ਟੋਰਾਂਟੋ ਨਾਲੋਂ ਵੀ ਜ਼ਿਆਦਾ ਨੇ। ਇਹ ਕੀ ਵਜ੍ਹਾ ਹੈ ਔਰ ਜਿਹਦੇ ਕਰਕੇ ਵਾਪਸ COVID-19 ਦੇ ਕਾਰਨ ਕੇਸਿਸ ਦੇ ਕਾਰਨ ਜਿਸ ਤਰੀਕੇ ਨਾਲ ਹੋਸਪਿਟਲ ਦੇ ਵਿੱਚ ਐਡਮਿਸ਼ਨ ਵੱਧ ਰਹੇ ਨੇ, ICU ਦੇ ਵਿੱਚ ਨੰਬਰ ਵੱਧ ਰਹੇ ਨੇ, ਉਹਦੇ ਕਰਕੇ ਅੱਜ ਅੱਧੀ ਰਾਤ ਤੋਂ ਅਸੀਂ ਦੁਬਾਰਾ ਇੱਕ 28 ਦਿਨ ਦੇ ਲੋਕਡਾਊਨ ਦੇ ਵਿੱਚ ਜਾ ਰਹੇ ਹਾਂ, ਇੱਕ ਪਾਰਸ਼ਲ ਲੋਕਡਾਊਨ ਦੇ ਵਿੱਚ ਜਾ ਰਹੇ ਹਾਂ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਬਿਜ਼ਨਸ ਜਿਹੜੇ ਆ ਉਹ ਬੰਦ ਹੋਣਗੇ, ਛੋਟੇ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਝਟਕਾ ਲੱਗੇਗਾ। ਉਹ ਕਿਹੜੇ ਕਿਹੜੇ ਬਿਜ਼ਨਸ ਨੇ ਜਿਹੜੇ ਬੰਦ ਹੋਣਗੇ, ਕਿਹੜੇ ਕਿਹੜੇ ਐਸੇ ਚੀਜ਼ਾਂ ਹੋਣਗੀਆਂ ਜਿਹੜੀਆਂ ਅਸੀਂ ਨਹੀਂ ਕਰ ਸਕਦੇ, ਸਾਨੂੰ ਉਹਨਾਂ ਚੀਜ਼ਾਂ ਦੇ ਪਰਹੇਜ਼ ਕਰਨੇ ਪੈਣਗੇ ਔਰ ਕੀ ਹੋ ਸਕਦਾ ਇਸ 28 ਦਿਨਾਂ ਦੇ ਵਿੱਚ, ਉਹਦੀ ਅਸੀਂ ਗੱਲਬਾਤ ਕਰਾਂਗੇ। ਤੁਸੀਂ ਕਿਉਂਕਿ ਸਟੂਡੀਓ ਦਾ ਨੰਬਰ ਜਿਹੜਾ ਆ ਉਹ ਸਟੂਡੀਓ ਵਿੱਚ ਨਾ ਹੋਣ ਕਰਕੇ ਚੱਲ ਨਹੀਂ ਰਿਹਾ, ਤੁਸੀਂ ਅਗਰ ਆਪਣੇ ਵਿਚਾਰ ਦੇਣੇ ਚਾਹੋ ਤਾਂ ਤੁਸੀਂ 6476181001 ਉੱਤੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਦੇ ਸਕਦੇ ਹੋ। 6476181001 6487 6181001 ਉੱਤੇ ਕਾਲ ਕਰਕੇ ਤੁਸੀਂ ਰੇਡੀਓ ਜ਼ਿੰਦਾਬਾਦ ਤੇ ਅਗਰ ਇਸ ਟੋਪਿਕ ਨਾਲ ਰਿਲੇਟਡ ਜਾਂ ਪੰਜਾਬ ਦੇ ਕਿਸਾਨਾਂ ਬਾਰੇ ਰਿਲੇਟਡ ਕੋਈ ਗੱਲਬਾਤ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਇਸ ਨੰਬਰ ਉੱਤੇ ਜੁੜ ਸਕਦੇ ਹੋ। ਦੋਸਤੋ ਗੱਲ ਕਰਾਂਗੇ COVID-19 ਔਰ ਪੀਲ ਰੀਜਨ। ਅੱਜ ਦੇ ਦਿਨ ਦੇ ਵਿੱਚ ਤਕਰੀਬਨ 484 ਮਰੀਜ਼ ਜਿਹੜੇ ਨੇ, ਪੇਸ਼ੈਂਟ ਜਿਹੜੇ ਨੇ ਹੋਸਪਿਟਲ ਦੇ ਵਿੱਚ ਪੂਰੇ ਅੰਟੈਰੀਓ ਦੇ ਵਿੱਚ ਜਿਹੜੇ ਨੇ ਉਹ ਦਾਖਲ ਨੇ COVID-19 ਕਰਕੇ। ਉਹਦੇ ਚੋਂ ਤਕਰੀਬਨ 147 ਕੇਸਿਸ ਜਿਹੜੇ ਆ ਉਹ ICU ਦੇ ਵਿੱਚ ਨੇ ਔਰ ਤਕਰੀਬਨ 99 ਕੇਸਿਸ ਜਿਹੜੇ ਆ ਉਹਨਾਂ ਨੂੰ ਵੈਂਟੀਲੇਟਰ ਉੱਤੇ ਜਿਹੜੇ ਆ ਉਹ ਲਿਖਾਏ ਨੇ, ਉਹਨਾਂ ਉੱਤੇ ਲਾਈਫ ਸਪੋਰਟ ਸਿਸਟਮ ਉੱਤੇ ਨੇ। 14 ਜਿਹੜੀਆਂ ਨੇ ਤਕਰੀਬਨ ਨਵੀਆਂ ਪਿਛਲੇ 24 ਘੰਟੇ ਵਿੱਚ COVID-19 ਕਰਕੇ ਮੌਤਾਂ ਹੋਈਆਂ ਨੇ, ਜਿਹਦੇ ਚੋਂ ਕਿ 7 ਲੌਂਗ ਟਰਮ ਕੇਅਰ ਜਿਹੜੇ ਆ ਜਿਹਦੇ ਵਿੱਚ ਹਮੇਸ਼ਾ ਹੀ ਜ਼ਿਆਦਾ ਕੇਸਿਸ ਰਹੇ ਨੇ, ਜ਼ਿਆਦਾ ਡੈਥ ਰਹੀਆਂ ਨੇ। 7 ਮੌਤਾਂ ਜਿਹੜੀਆਂ ਨੇ ਉਹ ਲੌਂਗ ਟਰਮ ਜਿਹੜੇ ਕੇਅਰ ਹੋਮਸ ਨੇ ਉਹਦੇ ਵਿੱਚ ਹੋਈਆਂ ਨੇ। ਤਕਰੀਬਨ 46,000 ਟੈਸਟ ਜਿਹੜੇ ਆ ਕੱਲ ਕੀਤੇ ਗਏ ਆ। ਇਸ ਵੇਲੇ ਅੰਟੈਰੀਓ ਦੇ ਵਿੱਚ ਤਕਰੀਬਨ 50,000 ਡੇਲੀ ਜਿਹੜੇ ਹੈ ਕੋਵਿਡ ਦੇ ਟੈਸਟ ਕਰਨ ਦੀ ਕੈਪੇਬਿਲਿਟੀ ਹੈ ਔਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ 15 ਦਸੰਬਰ ਤੱਕ 1,00,000 ਜਿਹੜਾ ਕੋਵਿਡ ਦਾ ਟੈਸਟ ਹੈ ਉਹ ਜਿਹੜਾ ਉਹ ਰੋਜ਼ ਦਾ ਜਿਹੜਾ ਉਹ ਕਰ ਸਕੇ। ਉਸ ਤੋਂ ਇਹ ਕੈਪੇਬਿਲਿਟੀ ਜਿਹੜੀ ਵਧਾਈ ਜਾ ਰਹੀ ਹੈ, ਇਹਨਾਂ ਖਰਚਾ ਗੌਰਮੈਂਟ ਜਿਹੜੀਆਂ ਨੇ ਕਰ ਰਹੀਆਂ ਨੇ ਔਰ ਫਿਰ ਵੀ ਸਾਡੇ ਜਿਹੜੇ ਕੇਸਿਸ ਵਧੀ ਜਾ ਰਹੇ ਨੇ ਉਹ ਵੀ ਖਾਸ ਤੌਰ ਤੇ ਪੀਲ ਰੀਜਨ ਵਿੱਚ ਔਰ ਖਾਸ ਤੌਰ ਤੇ ਬ੍ਰਹਮਤਨ ਦੇ ਵਿੱਚ। ਇਹਦੀ ਵਜ੍ਹਾ ਕੀ ਹੈ, ਕੀ ਐਸੀ ਚੀਜ਼ ਹੈ ਜਿਹਦੇ ਕਰਕੇ ਬ੍ਰਹਮਤਨ ਦੇ ਵਿੱਚ ਇੰਨੇ ਜ਼ਿਆਦਾ ਕੇਸਿਸ ਨੇ ਔਰ ਹੋਸਪਿਟਲ ਇੱਥੇ ਇੱਕ ਹੈ। ਮੁਸ਼ਕਲਾਂ ਸਾਡੀਆਂ ਵੱਧ ਰਹੀਆਂ ਨੇ, ਮਗਰ ਕੀ ਅਸੀਂ ਆਪਣੇ ਆਪ ਨੂੰ, ਕੀ ਅਸੀਂ ਬ੍ਰਹਮਤਨ ਦੇ ਵਿੱਚ ਜਾਂ ਕੀ ਅਸੀਂ ਪੀਲ ਰੀਜਨ ਵਿੱਚ ਆਪਣੇ ਆਪ ਨੂੰ ਕੋਵਿਡ ਤੋਂ ਬਚਾ ਸਕਾਂਗੇ, ਕੀ ਸਾਡੇ ਹਾਲਾਤ ਐਸੇ ਆਉਣਗੇ ਜਿਵੇਂ ਕਿ ਯੂਰਪ ਰੀਜਨ ਵਿੱਚ, ਉੱਥੇ ਐਸੀ ਕੋਈ ਲੋਕਡਾਊਨ ਨਹੀਂ ਆਇਆ, ਹਾਲਟਨ ਰੀਜਨ ਵਿੱਚ ਐਸਾ ਕੋਈ ਲੋਕਡਾਊਨ ਨਹੀਂ ਆਇਆ, ਉੱਥੇ ਦੇ ਜਿਹੜੇ ਬਿਜ਼ਨਸ ਨੇ, ਉੱਥੇ ਜਿਹੜੇ ਰੈਸਟੋਰੈਂਟਸ ਨੇ, ਉੱਥੇ ਜਿਹੜੇ ਸਲੋਨ ਨੇ, ਉਹ ਸਾਰੇ ਬਿਜ਼ਨਸ ਜਿਹੜੇ ਆ ਉਹ ਚੱਲੀ ਜਾਣਗੇ, ਮਗਰ ਪੀਲ ਰੀਜਨ ਵਿੱਚ ਜਿਹੜੇ ਛੋਟੇ ਬਿਜ਼ਨਸ ਨੇ, ਛੋਟੇ ਸਾਡੇ ਜਿਹੜੇ ਗਰੋਸਰੀ ਸਟੋਰ ਨੇ, ਛੋਟੇ ਸਾਡੇ ਕਨਵੀਨੀਅੰਸ ਸਟੋਰ ਨੇ, ਹੋਰ ਸਾਡੇ ਰਿਟੇਲ ਛੋਟੇ ਸਟੋਰ ਨੇ, ਉਹਨਾਂ ਨੂੰ ਬਹੁਤ ਵੱਡਾ ਫਾਈਨੈਂਸ਼ੀਅਲ ਅਸਰ ਪਏਗਾ। ਕਿ ਪੀਲ ਰੀਜਨ ਵਿੱਚ ਜਾਂ ਬ੍ਰਹਮਤਨ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦਾ ਜਿਹੜੇ ਬਿਜ਼ਨਸ ਨੇ ਉਹਨਾਂ ਦਾ ਅਸਰ ਇਹ ਕੰਟੀਨਿਊ ਉਹਨਾਂ ਦੇ ਉੱਤੇ ਅਸਰ ਹੁੰਦਾ ਰਹੇਗਾ, ਕੰਟੀਨਿਊ ਇਹੋ ਅਸਰ ਬਣਿਆ ਰਹੇਗਾ। ਅਸੀਂ ਕਿਵੇਂ ਇਸ ਸਮੱਸਿਆ ਦੇ ਵਿੱਚ ਕਿਵੇਂ ਅਸੀਂ ਬਾਹਰ ਆ ਸਕਦੇ ਹਾਂ, ਅਸੀਂ ਗੱਲ ਕਰਦੇ ਹਾਂ ਤੁਹਾਡੇ ਨਾਲ ਕਿ ਬ੍ਰਹਮਤਨ ਦੇ ਵਿੱਚ ਕੀ ਵਜ੍ਹਾ ਹੈ। ਬ੍ਰਹਮਤਨ ਦੇ ਵਿੱਚ 3 ਮੇਜਰ ਕਾਰਨ ਨੇ ਜਿਹਦੇ ਕਰਕੇ ਇਹ ਕੇਸਿਸ ਜਿਹੜੇ ਨੇ ਵੱਧ ਰਹੇ ਨੇ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਿੰਨੇ ਹੀ ਲੈਵਲ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਸ ਚੀਜ਼ ਨੂੰ ਸਮਝਣ ਵਿੱਚ ਅਸਮਰਥ ਰਹੀਆਂ ਨੇ ਕਿ ਸਾਡੇ ਬ੍ਰਹਮਤਨ ਦੇ ਇਸ਼ੂ ਕੀ ਨੇ, ਬ੍ਰਹਮਤਨ ਦੇ ਵਿੱਚ COVID-19 ਕਿਉਂ ਵੱਧ ਰਿਹਾ। ਇੱਕ ਤਾਂ ਜਿੱਥੇ ਇੱਥੇ ਸਭ ਤੋਂ ਜ਼ਿਆਦਾ ਟਰੱਕਿੰਗ ਨਾਲ ਰਿਲੇਟਡ, ਮੀਟ ਪ੍ਰੋਸੈਸਿੰਗ ਨਾਲ ਰਿਲੇਟਡ ਅਤੇ ਹੋਰ ਵੇਅਰ ਹਾਊਸਿਸ ਨਾਲ ਰਿਲੇਟਡ, ਲੋਜਿਸਟਿਕਸ ਨਾਲ ਰਿਲੇਟਡ ਜਿਹੜੇ ਨੇ ਸਾਡੇ ਬਹੁਤ ਸਾਰੇ ਭੈਣ ਭਰਾ ਰਹਿੰਦੇ ਨੇ, ਉਹ US ਜਾਂਦੇ ਨੇ, ਹਰ ਰੋਜ਼ ਫਰੰਟ ਲਾਈਨ ਵਰਕਰਸ ਵਾਂਗ ਉਹ ਕੰਮ ਕਰ ਰਹੇ ਨੇ, ਇਸ ਕਰਕੇ ਉਹ ਕੇਸ ਜਿਹੜੇ ਆ ਬ੍ਰਹਮਤਨ ਦੇ ਵਿੱਚ ਉਹ ਵੱਧ ਰਹੇ ਨੇ। ਮਗਰ ਕੀ ਸਰਕਾਰਾਂ ਨੇ ਇਸ ਨੂੰ ਐਂਟੀਸਪੇਟ ਕਰਕੇ ਇਹਦੇ ਬਾਰੇ ਸੋਚ ਕੇ ਕੋਈ ਕੰਮ ਕੀਤਾ? ਨਹੀਂ ਕੀਤਾ। ਸਪਟੈਂਬਰ ਦੇ ਵਿੱਚ ਬ੍ਰਹਮਤਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਐਪਲੀਕੇਸ਼ਨ ਅਪਲਾਈ ਕੀਤਾ, ਰਿਕੁਐਸਟ ਕੀਤੀ ਫੈਡਰਲ ਗਵਰਨਮੈਂਟ ਕਿ ਉਹ ਉਹਨਾਂ ਨੂੰ ਫੰਡ ਦਿੱਤੇ ਜਾਣ ਤਾਂ ਕਿ ਬਰੈਂਪਟਨ ਦੇ ਵਿੱਚ ਵੀ ਇੱਕ ਆਈਸੋਲੇਸ਼ਨ ਸੈਂਟਰ ਬਣ ਸਕੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਸਾਊਥ ਏਸ਼ੀਅਨ ਭਾਈਚਾਰਾ ਜਿਹੜਾ ਆ ਉਹ ਬਹੁਤ ਹੈ, ਸਾਡੀਆਂ ਵੱਡੀਆਂ ਫੈਮਿਲੀਜ਼ ਨੇ, ਔਰ ਬਾਈ ਨੇਚਰ ਅਸੀਂ ਇੱਕ ਦੂਜੇ ਨੂੰ ਮਿਲਦੇ ਵੀ ਹਾਂ, ਕੁਛ ਪ੍ਰੀਕੋਸ਼ਨ ਜਿਹੜੇ ਆ ਉਹਦੇ ਵੱਲ ਧਿਆਨ ਘੱਟ ਦਿੰਦੇ ਹਾਂ। ਉਹਦੇ ਕਾਰਨ ਇੱਥੇ ਕੇਸਿਸ ਜਿਹੜੇ ਨੇ, ਇੱਕ ਵੀ ਪਰਿਵਾਰ ਦੇ ਵਿੱਚ ਅਗਰ ਕਿਸੇ ਨੂੰ ਕੋਵਿਡ ਹੁੰਦਾ ਹੈ, ਜਦੋਂ ਤੱਕ ਉਹਨਾਂ ਨੂੰ ਪਤਾ ਲੱਗਦਾ ਸਿਮਟਮ ਬਾਹਰ ਆਉਂਦੇ ਨੇ, ਸਾਰਾ ਪਰਿਵਾਰ ਜਿਹੜਾ ਆ ਉਹਨੂੰ ਕੋਵਿਡ ਹੋ ਚੁੱਕਿਆ ਹੁੰਦਾ, ਇਸ ਕਰਕੇ ਉਹਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਰਹੀ ਹੈ। ਇੱਥੇ ਬਹੁਤ ਸਾਰੇ ਐਸੇ ਵੀ ਰੈਂਟਲ ਯੂਨਿਟਸ ਨੇ, ਰੈਂਟਲ ਪ੍ਰੋਪਰਟੀਜ਼ ਨੇ, ਜਿੱਥੇ ਕਿ 10-10 ਲੋਕ, 12-12 ਲੋਕ ਜਿਹੜੇ ਆ ਸਟੂਡੈਂਟਸ ਹੋਰ ਇਕੱਠੇ ਰਹਿੰਦੇ। ਉਹਨਾਂ ਨੂੰ ਜੇ ਟੈਸਟ ਹੋ ਕੇ ਉਹਨਾਂ ਨੂੰ ਟੈਸਟ ਪੋਜ਼ਿਟਿਵ ਹੀ ਹੋ ਗਿਆ, ਉਹਨਾਂ ਕੋਈ ਜਗ੍ਹਾ ਨਹੀਂ ਹੈ ਜਿੱਥੇ ਜਾ ਕੇ ਉਹ ਆਪਣੇ ਆਪ ਨੂੰ ਆਈਸੋਲੇਟ ਕਰ ਸਕਣ, ਆਪਣੇ ਆਪ ਨੂੰ 14 ਦਿਨ ਵੱਖਰਾ ਰੱਖ ਸਕਣ। ਉਹਨਾਂ ਨੂੰ ਵਾਸ਼ਰੂਮ ਸ਼ੇਅਰ ਕਰਨੇ ਪੈਂਦੇ ਆ, ਉਹਨਾਂ ਨੂੰ ਕਿਤੇ ਕਿਚਨ ਵੀ ਸ਼ੇਅਰ ਕਰਨੀ ਪੈਂਦੀ ਹੈ। ਇਸ ਕਰਕੇ ਉਹ ਵੀ ਬਾਕੀ ਸਾਰਿਆਂ ਨੂੰ ਕੋਵਿਡ ਦੇਣ ਵਿੱਚ, ਉਹ ਕੇਸ ਜਿਹੜੇ ਆ ਵਧਾਉਣ ਵਿੱਚ ਉਹ ਯੋਗਦਾਨ ਪਾ ਰਹੇ ਨੇ। ਇਸ ਕਰਕੇ ਜਿਵੇਂ ਇਹ ਬਾਕੀ ਕਈ ਸਿਟੀਜ਼ ਵਿੱਚ ਇੱਕ ਸੈਲਫ ਆਈਸੋਲੇਸ਼ਨ ਸੈਂਟਰ ਬਣੇ ਆ, ਜਿਹੜੇ ਕਿ ਜ਼ਿਆਦਾਤਰ ਕੋਈ ਨਾ ਕੋਈ ਹੋਟਲ ਜਿਹੜਾ ਹੈ ਉਹਨੂੰ ਲੈ ਲਿਆ ਜਾਂਦਾ ਹੈ, ਔਰ ਉਹਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਤੁਹਾਡਾ ਆਪਣਾ ਕਮਰਾ ਹੋਏ, ਤੁਹਾਡਾ ਆਪਣਾ ਵਾਸ਼ਰੂਮ ਹੋਏ, ਤੁਹਾਨੂੰ ਖਾਣਾ ਜਿਹੜਾ ਆ ਉਹ ਕਮਰੇ ਵਿੱਚ ਦਿੱਤਾ ਜਾ ਸਕਦਾ, ਉਹਦੀ ਸੁਵਿਧਾ ਹੁੰਦੀ ਹੈ, ਔਰ ਇਹਦਾ ਖਰਚਾ ਜਿਹੜਾ ਆ ਉਹ ਫੈਡਰਲ ਸਰਕਾਰ ਜਿਹੜੀ ਆ ਉਹ ਚੁੱਕਦੀ ਹੈ। ਸਪਟੰਬਰ 'ਚ ਗਈ ਰਿਕੁਐਸਟ ਜਿਹੜੀ ਆ ਬਰੈਂਪਟਨ ਦੀ, ਉਹ ਟੋਰਾਂਟੋ ਨੂੰ ਤਾਂ 14 ਮਿਲੀਅਨ ਜਿਹੜਾ ਆ ਉਹ ਸਪਟੰਬਰ ਦੇ ਵਿੱਚ ਹੀ ਫੈਡਰਲ ਗਵਰਨਮੈਂਟ ਵੱਲੋਂ ਮਿਲ ਗਿਆ, ਔਰ ਉਹਨਾਂ ਨੇ ਆਪਣੇ ਆਈਸੋਲੇਸ਼ਨ ਸੈਂਟਰ ਜਿਹੜੇ ਆ ਬਣਾ ਲਏ। ਉਹ ਆਈਸੋਲੇਸ਼ਨ ਸੈਂਟਰ ਜਿਹੜੇ ਆ ਟੋਰਾਂਟੋ, ਜਿੱਥੇ ਕਿ ਡਬਲ ਆਬਾਦੀ ਹੈ ਔਰ ਕੇਸਿਸ ਜਿਹੜੇ ਆ ਬਰੈਂਪਟਨ ਨਾਲੋਂ ਘੱਟ ਨੇ, ਉਹਨਾਂ ਨੂੰ ਤੇ ਆਈਸੋਲੇਸ਼ਨ ਸੈਂਟਰ ਮਿਲ ਗਿਆ। ਮਗਰ ਨਵੰਬਰ ਦੇ ਸ਼ੁਰੂ ਤੱਕ ਬਰੈਂਪਟਨ ਨੂੰ ਉਹ ਸੈਂਟਰ ਨਾ ਉਹ ਫੰਡ ਮਿਲਿਆ, ਨਾ ਉਹ ਸੈਂਟਰ ਬਣਿਆ। ਔਰ ਹੈਰਾਨੀ ਵਾਲੀ ਗੱਲ ਹੈ ਕਿ ਜੇ ਅਗਰ ਨਵੰਬਰ ਦੇ ਵਿੱਚ ਮੇਅਰ ਪੈਟ੍ਰਿਕ ਬਰਾਊਨ ਨੇ ਜੋ ਬਾਰ ਬਾਰ ਇਸ ਚੀਜ਼ ਦਾ ਰੌਲਾ ਪਾਇਆ, ਇਸ ਚੀਜ਼ ਦੀ ਰਿਕੁਐਸਟ ਕੀਤੀ, ਉਹਦੇ ਬਾਅਦ ਅਗਰ ਜੇ ਮਿਲਿਆ ਆ ਫੰਡ 6.5 ਮਿਲੀਅਨ ਮਿਲਿਆ ਆ, ਤੇ ਉਹ ਸੈਂਟਰ ਜਿਹੜਾ ਆ ਉਹ ਮਿਸੀਸਾਗਾ ਵਿੱਚ ਬਣ ਗਿਆ, ਜਦਕਿ ਬਰੈਂਪਟਨ ਈਸਟ ਸਭ ਤੋਂ ਜ਼ਿਆਦਾ ਕੇਸਿਸ ਜਿਹੜੇ ਜੇਕਰ ਪੀਲ ਰੀਜਨ 'ਚ ਵੇਖੇ ਜਾਣ ਤੇ ਉਹ ਰੈੱਡ ਜ਼ੋਨ ਹੈ, ਸਭ ਤੋਂ ਜ਼ਿਆਦਾ ਕੇਸਿਸ ਜਿਹੜੇ ਨੇ ਬਰੈਂਪਟਨ ਈਸਟ ਨੇ, ਮਗਰ ਬਰੈਂਪਟਨ ਨੂੰ ਆਈਸੋਲੇਸ਼ਨ ਸੈਂਟਰ ਨਹੀਂ ਮਿਲਿਆ। ਜੇ ਆਈਸੋਲੇਸ਼ਨ ਸੈਂਟਰ ਮਿਲਿਆ ਉਹ ਮਿਸੀਸਾਗਾ 'ਚ ਹੈ। ਇਹ ਨਾਇਨਸਾਫੀ ਹੈ, ਇਹ ਜਿਹੜੀ ਇਸ ਵੇਲੇ ਜਿਹੜੀ ਫੈਡਰਲ ਗਵਰਨਮੈਂਟ ਨੇ ਜਿਹੜੀ ਗਲਤੀ ਕੀਤੀ ਹੈ ਉਹ ਇਹ ਹੈ ਕਿ ਪਹਿਲਾਂ ਤਾਂ 2 ਮਹੀਨੇ ਆਲਮੋਸਟ ਜਿਹੜਾ ਉਹ ਆਈਸੋਲੇਸ਼ਨ ਸੈਂਟਰ ਜਿਹੜਾ ਉਹ ਲੇਟ ਹੋ ਗਿਆ, ਜਿੱਥੇ ਕਿ ਸਭ ਤੋਂ ਜ਼ਿਆਦਾ ਜ਼ਰੂਰਤ ਸੀਗੀ ਬਰੈਂਪਟਨ ਵਿੱਚ, ਅਜੇ ਵੀ ਉੱਥੇ ਨਹੀਂ ਮਿਲਿਆ। ਔਰ 6.5 ਮਿਲੀਅਨ ਜਿਹੜਾ ਆ ਉਹ ਮਿਲਿਆ ਆ ਉਹ ਸੈਂਟਰ ਵਾਸਤੇ ਜੋ ਮਿਸੀਸਾਗਾ 'ਚ ਹੋਏਗਾ। ਇਸ ਕਰਕੇ ਸਾਡੇ ਕੇਸ ਸੇਮ ਤਰੀਕੇ ਆ, ਅਸੀਂ ਇਸ ਉੱਤੇ ਵੀ ਗੱਲ ਕਰਾਂਗੇ ਕਿ ਜੋ ਜੋ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਉਹਨੇ ਜਿਹੜੇ ਲੋਕਡਾਊਨ ਲਾਏ ਨੇ, ਕੀ ਉਹ ਲੋਕਡਾਊਨ ਜਿਹੜੇ ਆ ਇਫੈਕਟਿਵ ਹੋਣਗੇ, ਕੀ ਸਿਰਫ ਇੱਕ ਸਲੋਨ ਬੰਦ ਕੀਤਿਆਂ ਜਾਂ ਰੈਸਟੋਰੈਂਟ ਬੰਦ ਕੀਤਿਆਂ, ਕੀ ਉੱਥੇ ਸਭ ਤੋਂ ਜ਼ਿਆਦਾ ਕੇਸਿਸ ਆ ਰਹੇ ਨੇ? ਸ਼ਾਇਦ ਨਹੀਂ। ਸਕੂਲ ਖੁੱਲ੍ਹੇ ਰਹਿਣਗੇ, ਬਾਕੀ ਸਾਰੇ ਵੱਡੇ ਅਦਾਰੇ ਨੇ, ਕੋਸਕੋ, ਵਾਲਮਾਰਟ, ਹੋਮ ਡਿਪੋ, ਇਹ ਜਿਹੜੇ ਆ ਇਹ ਖੁੱਲ੍ਹੇ ਰਹਿਣਗੇ, ਮਗਰ ਉਹਨਾਂ ਦੀ ਕਪੈਸਿਟੀ ਜਿਹੜੀ ਆ ਉਹ 50% ਤੇ ਕਰ ਦਿੱਤੀ ਗਈ ਹੈ। ਤਾਂ ਮਤਲਬ ਇਹ ਕਿ ਉਹਨਾਂ ਦੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਲੱਗਣਗੀਆਂ, ਉਹਨਾਂ ਦੇ ਬਾਹਰ ਤੁਹਾਨੂੰ ਵੇਟ ਕਰਨੀ ਪਏਗੀ। ਜਿਵੇਂ ਤੁਸੀਂ ਅੱਜ ਤੋਂ 3-4 ਮਹੀਨੇ ਪਹਿਲਾਂ ਜੋ ਹੈ ਮਈ ਦੇ ਮਹੀਨੇ 'ਚ ਜਾਂ ਜੂਨ ਦੇ ਮਹੀਨੇ ਵਿੱਚ ਕਰਦੇ ਸੀ ਉਹ ਹਾਲਾਤ। ਮਗਰ ਛੋਟਾ ਸਟੋਰ ਜਿਹੜਾ ਆ, ਛੋਟਾ ਇੱਕ ਬਿਜ਼ਨਸਮੈਨ ਜਿਹੜਾ ਆ, ਉਹਦਾ ਸਾਰਾ ਬਿਜ਼ਨਸ ਪੀਕ ਸੀਜ਼ਨ, ਹੁਣ ਕ੍ਰਿਸਮਸ ਦਾ ਸੀਜ਼ਨ ਆ ਰਿਹਾ, ਉਹਦਾ ਪੀਕ ਸੀਜ਼ਨ ਵਿੱਚ ਜੋ ਉਹਦਾ ਨੁਕਸਾਨ ਹੋ ਗਿਆ, ਉਹ ਨੁਕਸਾਨ ਜਿਹੜਾ ਆ ਬਹੁਤ ਜ਼ਿਆਦਾ ਆ, ਸਿਰਫ ਇਸ ਕਰਕੇ ਕਿ ਉਹ ਪੀਲ ਰੀਜਨ ਦੇ ਵਿੱਚ ਬਿਜ਼ਨਸ ਹੈ, ਇਸ ਕਰਕੇ ਉਹ ਇਸ ਚੀਜ਼ ਦਾ ਹਰਜਾਨਾ ਭਰ ਰਹੇ ਨੇ। ਇੱਥੇ ਦੋਸਤੋ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ, ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਿਉਂ ਨਹੀਂ ਮਾਰਕਮ ਵਾਂਗ, ਜਾਂ ਕਿਉਂ ਨਹੀਂ ਅਸੀਂ ਹਾਲਟਨ ਰੀਜਨ ਵਾਂਗ, ਜਾਂ ਕਿਉਂ ਨਹੀਂ ਓਕਵਿਲ, ਔਰੰਜਵਿਲ ਵਾਂਗ ਅਸੀਂ ਬਿਹੇਵ ਕਰ ਸਕਦੇ, ਜਿੱਥੇ ਕਿ ਸਰਕਾਰਾਂ ਫੰਡ ਦੇ ਰਹੀਆਂ ਨੇ, ਜਾਂ ਸਰਕਾਰਾਂ ਤੋਂ ਅਸੀਂ ਹੋਸਪਿਟਲ ਹੋਰ ਮੰਗਦੇ ਹਾਂ, ਜਾਂ ਜਿੱਥੇ ਸਰਕਾਰ ਤੋਂ ਅਸੀਂ ਆਈਸੋਲੇਸ਼ਨ ਸੈਂਟਰ ਮੰਗ ਰਹੇ ਹਾਂ, ਨਾਲ ਸਾਨੂੰ ਇਹ ਵੇਖਣਾ ਪੈਂਦਾ ਅਸੀਂ ਆਲੇ ਦੁਆਲੇ ਜਦੋਂ ਅਸੀਂ ਝਾਤੀ ਮਾਰਦੇ ਹਾਂ ਤੇ 50,000 ਟੈਸਟ ਪਰ ਡੇ ਹੋ ਸਕਦੇ ਨੇ। ਬਰੈਂਪਟਨ ਦੇ ਵਿੱਚ ਸਾਊਥ ਫਲੈਚਰਸ ਵਿੱਚ ਡਰਾਈਵ ਥਰੂ ਫੈਸਿਲਿਟੀ ਜਿਹੜੀ ਆ ਉਹ ਵੀ ਸਰਕਾਰ ਨੇ ਬਣਾਈ ਹੋਈ ਹੈ, ਜਿੱਥੇ ਕਿ ਤੁਸੀਂ ਪੂਰਾ ਪਰਿਵਾਰ ਆਨਲਾਈਨ ਜਾ ਕੇ ਤੁਸੀਂ 5 ਮਿੰਟ ਦੇ ਵਿੱਚ ਆਪਣੇ ਟੈਸਟ ਬੁੱਕ ਕਰ ਸਕਦੇ ਹੋ ਔਰ ਗੱਡੀ 'ਚ ਬੈਠ ਕੇ ਡਰਾਈਵ ਥਰੂ ਦੇ ਵਿੱਚ ਤੁਸੀਂ ਟੈਸਟ ਜਿਹੜੇ ਆ ਕਰਵਾ ਸਕਦੇ ਹੋ। ਟੈਸਟ ਕਰਨ ਵਾਸਤੇ ਕੇਵਲ ਜਿਹੜਾ ਆ 5 ਮਿੰਟ ਦਾ ਟਾਈਮ ਨਹੀਂ ਲੱਗਦਾ, ਮਗਰ ਅਫਸੋਸ ਇਹ ਹੈ ਕਿ ਸਾਡਾ ਭਾਈਚਾਰਾ ਜਿਹੜਾ ਆ ਸਭ ਤੋਂ ਘੱਟ ਇਹਨਾਂ ਫੈਸਿਲਿਟੀ ਦਾ ਟੈਸਟ ਦਾ ਐਡਵਾਂਟੇਜ ਲੈ ਰਿਹਾ। ਅਸੀਂ ਟੈਸਟ ਉਦੋਂ ਕਰਵਾਉਣ ਜਾਂਦੇ ਹਾਂ ਜਦੋਂ ਕਿ ਬਹੁਤ ਜ਼ਿਆਦਾ ਹਾਲਤ ਖਰਾਬ ਹੋ ਜਾਂਦੀ ਹੈ ਜਾਂ ਅਸੀਂ ਉਦੋਂ ਤੱਕ ਪੂਰੀ ਤਰ੍ਹਾਂ ਸਿਮਟਮ ਜਿਹੜੇ ਆ ਉਹ ਆ ਚੁੱਕੇ ਹੁੰਦੇ ਆ। ਸਾਨੂੰ ਜਿੰਨੇ ਵੀ ਕੋਵਿਡ ਦੇ ਸਿਮਟਮ ਹੈ ਉਹ ਜਦੋਂ ਸਾਨੂੰ ਘੇਰ ਲੈਂਦੇ ਆ ਉਦੋਂ ਅਸੀਂ ਮਜਬੂਰਨ ਇੱਕ ਟੈਸਟ ਕਰਾਉਣ ਜਾਂਦੇ ਹਾਂ। ਅਸੀਂ ਇਸ ਕਰਕੇ ਟੈਸਟ ਨਹੀਂ ਕਰਾਉਂਦੇ, ਉਦੋਂ ਵੀ ਸਾਰਾ ਪਰਿਵਾਰ ਨਹੀਂ ਕਰਾਉਂਦਾ, ਇਸ ਕਰਕੇ ਸਾਡੇ ਜਿਹੜੇ ਕੇਸਿਸ ਨੇ ਅਸੀਂ ਵਧਾਈ ਜਾ ਰਹੇ ਹਾਂ। ਔਰ ਖਾਸ ਤੌਰ 'ਤੇ ਬ੍ਰੈਂਪਟਨ ਈਸਟ ਜਿਹੜਾ ਆ ਤਕਰੀਬਨ ਰੈੱਡ ਜ਼ੋਨ ਬਣ ਚੁੱਕਿਆ, ਆਲਮੋਸਟ 80% ਜਿਹੜੇ ਕੇਸਿਸ ਨੇ ਉਹ GTA ਔਰ ਹੈਮਿਲਟਨ ਏਰੀਏ ਦੇ ਵਿੱਚੋਂ ਹੀ ਆ ਰਹੇ ਨੇ ਔਰ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਅਗਰ ਕਿਤੇ ਕੇਸ ਆਉਂਦੇ ਨੇ ਤਾਂ ਉਹ ਹੈ ਬ੍ਰੈਂਪਟਨ 'ਚ। ਇੱਕ ਤਾਂ ਸਾਡੇ ਬ੍ਰੈਂਪਟਨ ਦੇ ਵਿੱਚ ਬਹੁਤ ਸਾਰਾ ਭਾਈਚਾਰਾ ਜਿਹੜਾ ਅਸੀਂ ਗੱਲ ਕਰ ਚੁੱਕੇ ਹਾਂ ਉਹ ਲੋਜਿਸਟਿਕਸ ਨਾਲ ਰਿਲੇਟਡ ਹੈ, ਟਰੱਕਿੰਗ ਦੇ ਨਾਲ ਰਿਲੇਟਡ ਹੈ ਔਰ ਨਾਲ ਹੀ ਸਾਡਾ ਜਿਹੜਾ ਅਪਰੋਚ ਹੈ, ਸਾਡੀ ਐਟੀਟਿਊਡ ਹੈ ਉਹ ਵੀ ਇੱਕ ਨੈਗੇਟਿਵ ਹੈ। ਉਹ ਵੀ ਅਸੀਂ ਇਸ ਚੀਜ਼ ਨੂੰ ਅਸੀਂ ਸੀਰੀਅਸਲੀ ਨਹੀਂ ਲੈ ਰਹੇ। ਅਸੀਂ ਕੋਵਿਡ ਦੇ ਟੈਸਟ ਨਹੀਂ ਕਰਾ ਰਹੇ ਪ੍ਰੋਐਕਟਿਵਲੀ, ਅਸੀਂ ਕੋਵਿਡ ਦੇ ਸਿਮਟਮ ਆਉਣ ਦੇ ਬਾਅਦ ਵੀ ਅਸੀਂ ਉਹਨੂੰ ਇੱਕ ਸਰਦੀ ਜ਼ੁਕਾਮ ਸਮਝ ਕੇ ਟੈਸਟ ਨੂੰ ਇਗਨੋਰ ਕਰਦੇ ਔਰ ਤੁਹਾਡੇ ਆਲੇ ਦੁਆਲੇ ਸਾਡੇ ਆਲੇ ਦੁਆਲੇ ਜਦੋਂ ਤੁਸੀਂ ਕੀ ਯਾਰ ਵੇਖਦੇ ਹੋ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਅਜੇ ਵੀ ਲੋਕ ਡਰਾਈਵੇ ਦੇ ਵਿੱਚ ਬੈਕਯਾਰਡ ਵਿੱਚ ਜਿਹੜੇ ਆ ਬਾਰਬੇਕਿਊ ਕਰ ਰਹੇ ਨੇ ਯਾਰ ਕੁਛ ਟਰੱਕਿੰਗ ਯਾਰਡ ਵਿੱਚ ਬੈਠ ਕੇ ਪਾਰਟੀਆਂ ਹੋ ਰਹੀਆਂ ਨੇ ਉੱਥੇ ਯੂਨੋ ਇਕੱਠੇ, ਕੋਈ ਸੇਫਟੀ ਡਿਸਟੈਂਸ ਜਿਹੜੇ ਆ ਸੇਫਟੀ ਪ੍ਰੀਕੋਸ਼ਨ ਨੇ ਸੋਸ਼ਲ ਡਿਸਟੈਂਸਿੰਗ ਹੈ ਉਹਨੂੰ ਵੀ ਫੋਲੋ ਨਹੀਂ ਕੀਤਾ ਜਾਂਦਾ। ਬਹੁਤ ਸਾਰੇ ਸਾਡੇ ਸਟੋਰ ਨੇ ਜਿੱਥੇ ਕਿ ਈਵਨ ਤੁਸੀਂ ਆਮ ਦੇਖਦੇ ਹੋ ਕਿ ਉੱਥੇ ਇੰਪਲੋਈਜ਼ ਵੀ ਜਿਹੜੇ ਆ ਜੇ ਉਹ ਸਾਈਡ 'ਤੇ ਕੰਮ ਕਰ ਰਹੇ ਆ ਜਿੱਥੇ ਚੀਜ਼ਾਂ ਰੱਖ ਰਹੇ ਉਹਨਾਂ ਨੇ ਮਾਸਕ ਜਿਹੜੇ ਆ ਉਹ ਥੱਲੇ ਕੀਤੇ ਹੁੰਦੇ ਆ। ਮਾਸਕ ਜਿਹੜਾ ਆ ਕੇਵਲ ਇੱਕ ਦਿਖਾਵੇ ਲਈ ਜਿਹੜਾ ਆ ਉਹ ਪਾਉਣ ਦਾ ਐਸਾ ਇੱਕ ਐਟੀਟਿਊਡ ਜਿਹੜਾ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਇਹ ਜ਼ਿੰਮੇਵਾਰ ਬਣਾ ਰਹੀਆਂ ਨੇ ਕਿ ਸਾਡੇ ਕੇਸਿਸ ਵਧੀ ਜਾ ਰਹੇ ਆ। ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪਏਗਾ ਕਿਉਂਕਿ ਸਾਡੇ ਹੀ ਨਾਲ ਦੇ ਭਾਈਚਾਰੇ, ਸਾਡਾ ਹੀ ਬਿਜ਼ਨਸ, ਸਾਡੇ ਹੀ ਛੋਟੇ ਬਿਜ਼ਨਸ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਇਫੈਕਟ ਹੋ ਰਹੇ ਨੇ। ਕੋਸਟਕੋ ਵੀ ਖੁੱਲ੍ਹੇ ਰਹਿ ਰਹੇ ਨੇ, ਹੋਮ ਡਿਪੋ ਵੀ ਖੁੱਲ੍ਹੇ ਰਹਿ ਰਹੇ ਨੇ, ਕੇਵਲ ਉਹਨਾਂ ਦੀ ਕਪੈਸਿਟੀ ਘਟਾਈ ਜਾ ਰਹੀ ਹੈ। ਮਗਰ ਸਾਡੇ ਬਿਜ਼ਨਸ ਜਿਹੜੇ ਪੀਲ ਰੀਜਨ ਦੇ ਵਿੱਚ ਨੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਔਰ ਅਗਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਟੱਡੀਜ਼ ਜਿਹੜੀਆਂ ਨੇ ਉਹ ਇਹ ਦੱਸਦੀਆਂ ਨੇ ਕਿ ਅਗਲੇ ਸਾਲ ਜੂਨ ਤੱਕ 64% ਤਕਰੀਬਨ ਜਿਹੜੇ ਰੈਸਟੋਰੈਂਟ ਜਿਹੜੇ ਆ ਉਹਨਾਂ ਦੇ ਬੰਦ ਹੋਣ ਦਾ ਖਤਰਾ। ਬਹੁਤ ਸਾਰੇ ਹੋਰ ਛੋਟੇ ਰਿਟੇਲ ਬਿਜ਼ਨਸ ਜਿਹੜੇ ਨੇ ਉਹਨਾਂ ਦੇ ਬੰਦ ਹੋਣ ਦਾ ਖਤਰਾ। ਉਸ ਤੋਂ ਸਾਡੀ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ 28 ਦਿਨ ਦਾ ਹੁਣ ਜਿਹੜਾ ਪਾਰਸ਼ਲ ਲੋਕਡਾਊਨ ਪੀਲ ਰੀਜਨ ਵਿੱਚ ਆਇਆ ਉਹਦੇ ਸਾਨੂੰ ਬਹੁਤ ਹੀ ਇਹਤਿਆਤ ਵਰਤਣੀ ਚਾਹੀਦੀ ਹੈ। ਉਹਦੇ ਵਿੱਚ ਸਾਨੂੰ ਐਸੇ ਪੂਰੇ ਪ੍ਰੀਕੋਸ਼ਨ ਲੈਣੇ ਚਾਹੀਦੇ ਨੇ ਜਿਹੜੇ ਕਿ ਸਾਨੂੰ ਇਸ ਸਰਕਲ ਦੇ ਵਿੱਚੋਂ, ਇਸ ਲੋਕਡਾਊਨ ਵਿੱਚੋਂ ਸਾਨੂੰ 28 ਦਿਨਾਂ ਬਾਅਦ ਕੱਢ ਸਕਣ, ਸਾਡੇ ਜਿਹੜੇ ਬਿਜ਼ਨਸਿਸ ਨੇ ਉਹ ਨੋਰਮਲ ਚੱਲ ਸਕਣ ਔਰ ਸਾਡੇ ਕੇਸਿਸ ਜਿਹੜੇ ਨੇ ਉਹ ਕਰ ਸਕਣ। ਸਰਕਾਰਾਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੀਆਂ ਨੇ। ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਐਟਲੀਸਟ ਇਤਿਹਾਸ ਦੇ ਤੌਰ 'ਤੇ ਇੱਕ ਫੈਮਿਲੀ ਦਾ ਸਾਰੇ ਦਾ ਟੈਸਟ ਬੁੱਕ ਕਰਾ ਕੇ ਡਰਾਈਵ ਥਰੂ ਦੇ ਜਿਹੜੇ ਟੈਸਟਿੰਗ ਸੈਂਟਰ ਨੇ ਇਟੋਬੀਕੋ ਵਿੱਚ ਔਰ ਬ੍ਰੈਂਟਨ ਸਾਊਥ ਫਲੈਚਰ ਦੇ ਵਿੱਚ, ਰੇ ਲੋਸਨ ਔਰ ਮੈਕਲੋਗਲਨ ਰੋਡ ਦੇ ਉੱਤੇ, ਉੱਥੇ ਜਾ ਕੇ ਅਸੀਂ ਆਪਣੇ ਆਪ ਨੂੰ ਐਟਲੀਸਟ ਟੈਸਟ ਕਰਾਈਏ। ਸ਼ੋਪਰ ਡਰੱਗ ਮਾਰਟ ਜਿਹੜੇ ਨੇ ਉੱਥੇ ਵੀ ਟੈਸਟਿੰਗ ਹੈਗੀ ਆ, ਉੱਥੇ ਤੁਸੀਂ ਜਾ ਕੇ ਕਹਿ ਸਕਦੇ ਹੋ, ਟੈਸਟ ਕਰਵਾ ਸਕਦੇ ਹੋ। ਹੋ ਸਕਦਾ ਕਿਤੇ ਤੁਹਾਨੂੰ ਇਹ ਸੁਣਨ ਨੂੰ ਮਿਲੇ ਕਿ ਅਗਰ ਤੁਹਾਨੂੰ ਕੋਈ ਸਿਮਟਮ ਨਹੀਂ ਹੈ ਤਾਂ ਤੁਸੀਂ ਟੈਸਟ ਨਾ ਕਰਾਓ, ਮਗਰ ਇਸ ਵੇਲੇ ਸ਼ਾਇਦ ਹੀ ਬ੍ਰੈਂਪਟਨ ਦੇ ਵਿੱਚ ਕੋਈ ਹੋਏਗਾ ਜੋ ਕਿਸੇ ਨਾ ਕਿਸੇ ਪੋਜ਼ਿਟਿਵ ਟੈਸਟਡ ਬੰਦੇ ਦੇ ਕੋਲ ਜਾਂ ਉਹਦੇ ਨਾਲ ਐਕਸਪੋਜ਼ ਨਹੀਂ ਹੋਇਆ। ਸੋ ਤੁਸੀਂ ਇਹ ਕਹਿ ਕੇ ਕਿ ਵੀ ਤੁਸੀਂ ਕਿਸੇ ਨਾ ਕਿਸੇ ਨੂੰ ਐਕਸਪੋਜ਼ ਹੋਏ ਹੋ, ਤੁਸੀਂ ਆਪਣਾ ਟੈਸਟ ਕਰਵਾ ਸਕਦੇ ਹੋ, ਐਟਲੀਸਟ ਤੁਹਾਨੂੰ ਅੱਜ ਦੇ ਦਿਨ 'ਚ ਇਹ ਗਰੰਟੀ ਰਹੇਗੀ ਕਿ ਤੁਸੀਂ ਕੋਵਿਡ ਫ੍ਰੀ ਹੋ ਔਰ ਤੁਸੀਂ ਇਸ ਬਿਮਾਰੀ ਨੂੰ ਵਧਾਉਣ 'ਚ ਆਪਣੇ ਪਰਿਵਾਰ ਦੇ ਵਿੱਚ, ਆਪਣੇ ਆਲੇ ਦੁਆਲੇ ਦੇ ਵਿੱਚ ਜਾਂ ਆਪਣੇ ਕੰਮ ਵਾਲੀ ਜਗ੍ਹਾ 'ਤੇ ਉਸ ਚੀਜ਼ ਦਾ ਬਚਾਅ ਕਰ ਰਹੇ ਹੋ। ਇੱਕ ਜ਼ਿੰਮੇਵਾਰ ਕੈਨੇਡੀਅਨ, ਜ਼ਿੰਮੇਵਾਰ ਸ਼ਹਿਰੀ ਦੇ ਤੌਰ 'ਤੇ ਜਿਹੜਾ ਆ ਇੱਕ ਆਪਣਾ ਰੋਲ ਜਿਹੜਾ ਆ ਉਹਨੂੰ ਅਦਾ ਕਰ ਰਹੇ ਹੋ। ਸਾਰੇ ਸੁਣਨ ਵਾਲਿਆਂ ਦੀ ਜਾਣਕਾਰੀ ਲਈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਅੱਧੀ ਰਾਤ ਤੋਂ ਜਿਹੜੇ ਗਰੋਸਰੀ ਸਟੋਰ ਨੂੰ ਛੱਡ ਕੇ ਬਾਕੀ ਛੋਟੇ ਰਿਟੇਲ ਸਟੋਰ ਜਿਹੜੇ ਆ ਉਹ ਤਕਰੀਬਨ ਜਿਹੜੇ ਆ ਉਹ ਬੰਦ ਹੋਣਗੇ, ਸਲੋਨ ਬੰਦ ਹੋਣਗੇ, ਕੋਈ ਗੇਮਿੰਗ ਸੈਂਟਰ ਜਿਹੜੇ ਨੇ ਉਹ ਬੰਦ ਹੋਣਗੇ, ਜਿਮ ਬੰਦ ਹੋਣਗੇ, ਮਗਰ ਸਕੂਲ ਜਿਹੜੇ ਆ ਉਹ ਚਾਲੂ ਰਹਿਣਗੇ, ਗਰੋਸਰੀ ਸਟੋਰ ਜਿਹੜੇ ਆ ਚਾਲੂ ਰਹਿਣਗੇ, ਵੱਡੇ ਸਟੋਰ ਜਿਹੜੇ ਆ ਵਾਲਮਾਰਟ, ਹੋਮ ਡਿਪੋ, ਕੋਸਕੋ, ਉੱਥੇ ਤੁਹਾਨੂੰ ਲਾਈਨਾਂ ਲੱਗਣਗੀਆਂ, ਉੱਥੇ ਲਾਈਨਾਂ ਮਿਲਣਗੀਆਂ, ਕਿਉਂਕਿ ਉਹਨਾਂ ਦੀ ਕਪੈਸਿਟੀ ਜਿਹੜੀ ਆ ਉਹ 50% ਉੱਤੇ ਕਰ ਦਿੱਤੀ ਗਈ ਹੈ। ਨਾਲ ਹੀ ਜਿਹੜੇ ਗੁਰਦੁਆਰੇ, ਮੰਦਰ, ਰਿਲੀਜੀਅਸ ਪਲੇਸਿਸ ਨੇ ਉੱਥੇ ਵੀ ਇਨਡੋਰ ਅੰਦਰ ਤੁਸੀਂ ਸਿਰਫ 10 ਲੋਕ ਹੀ ਜਿਹੜੇ ਆ ਉਹਨਾਂ ਦੀ ਮੈਕਸੀਮ 10 ਦੀ ਪਰਮਿਸ਼ਨ ਦਿੱਤੀ ਗਈ ਹੈ, ਔਰ ਆਊਟਡੋਰ ਵੀ ਜਿਹੜਾ ਆ ਉਹ 10 ਲੋਕਾਂ ਦੀ ਪਰਮਿਸ਼ਨ ਦਿੱਤੀ ਗਈ ਹੈ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਕਿਸੇ ਦੇ ਘਰ ਨਾ ਜਾਓ ਜਾਂ ਤੁਹਾਡੇ ਘਰ ਤੁਹਾਡੇ ਫੈਮਿਲੀ ਮੈਂਬਰ ਤੋਂ ਇਲਾਵਾ ਕੋਈ ਨਾ ਆਏ। ਉਸ ਤੋਂ ਇਹ ਬਹੁਤ ਜ਼ਰੂਰੀ ਇੱਕ ਐਸਾ ਪ੍ਰਿਕੋਸ਼ਨ ਹੈ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ ਔਰ ਆਪਣੇ ਪਰਿਵਾਰ ਨੂੰ ਬਚਾ ਸਕਦੇ ਹੋ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਚੀਜ਼ ਬਾਰੇ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਆਪ ਨੂੰ ਸੇਫ ਰੱਖ ਸਕੀਏ। ਇਸੇ ਹੀ ਸਾਡੀ ਰੇਡੀਓ ਜ਼ਿੰਦਾਬਾਦ ਤੋਂ ਸਪੈਸ਼ਲ ਰਿਕੁਐਸਟ ਜਿਹੜੀ ਆ ਉਹ ਸਾਡੀਆਂ ਭੈਣਾਂ ਲਈ ਹੈ। ਡੇਟਾ ਇਹ ਦੱਸਦਾ ਹੈ ਕਿ ਆਦਮੀਆਂ ਦੇ ਮੁਤਾਬਕ ਕੰਪੈਰੀਜ਼ਨ 'ਚ ਜਿਹੜੀਆਂ ਔਰਤਾਂ ਨੇ ਉਹ ਘੱਟ ਬਾਹਰ ਐਕਸਪੋਜ਼ ਹੋ ਰਹੀਆਂ ਨੇ, ਕਿਉਂਕਿ ਜ਼ਿਆਦਾਤਰ ਆਦਮੀ ਹੀ ਟਰੱਕਿੰਗ ਇੰਡਸਟਰੀਜ਼ ਨੇ, ਲੋਜਿਸਟਿਕਸ ਵਿੱਚ ਇੰਨੇ, ਮਗਰ ਜਿਹੜੀਆਂ ਔਰਤਾਂ ਦੀ ਜਿਹੜੀ ਪਰਸੈਂਟੇਜ ਹੈ ਕੋਵਿਡ ਦੀ ਉਹ ਤਕਰੀਬਨ ਆਦਮੀਆਂ ਨਾਲੋਂ ਜ਼ਿਆਦਾ ਹੈ। ਜੇ 100 ਕੇਸ ਜਿਹੜੇ ਨੇ ਉਹਦੇ ਚੋਂ ਤਕਰੀਬਨ 52 ਕੇਸ ਜਿਹੜੇ ਆ ਉਹ ਔਰਤਾਂ ਦੇ ਨੇ। ਉਹਦਾ ਰੀਜ਼ਨ ਇਹ ਹੈ ਕਿ ਜਿਹੜੇ ਫੈਕਟਰ ਦੱਸੇ ਗਏ ਆ ਕਿ ਈਵਨ ਅਗਰ ਉਹ ਮਾਸਕ ਉਹਨਾਂ ਨੇ ਪਾਇਆ ਵੀ ਆ, ਉਹਨਾਂ ਦੇ ਇੱਕ ਆਦਮੀ ਨਾਲੋਂ ਜ਼ਿਆਦਾ ਹੀ ਵਾਰ ਆਪਣੇ ਮੂੰਹ ਨੂੰ ਟੱਚ ਕਰਨਾ ਜਾਂ ਉਹਨੂੰ ਮੂੰਹ ਨੂੰ ਹੱਥ ਲਾਉਣਾ ਜਿਹੜਾ ਆ ਜਾਂ ਵਾਲਾਂ ਨੂੰ ਹੱਥ ਲਾਉਣਾ, ਇਹ ਇੱਕ ਜ਼ਿਆਦਾ ਟੈਂਡੈਂਸੀ ਹੈ। ਇਸ ਕਾਰਨ ਉਹਨਾਂ ਨੂੰ ਜ਼ਿਆਦਾ ਜਿਹੜੇ ਆ ਕੋਵਿਡ ਕੇਸਿਸ ਜਿਹੜੇ ਆ ਪੋਜ਼ਿਟਿਵ ਆ ਰਹੇ ਨੇ ਇਸ ਵੇਲੇ, ਚਾਹੇ ਉਹ ਬਰੈਂਪਟਨ ਹੋਏ, ਚਾਹੇ ਉਹ ਓਵਰਆਲ ਇੰਟੈਰੀਓ ਜਾਂ ਕੰਟਰੀ ਹੋਏ। ਮਗਰ ਉਹਨਾਂ ਲਈ ਖਾਸ ਤੌਰ 'ਤੇ ਇਹ ਪ੍ਰਿਕੋਸ਼ਨ ਇਹ ਹੈ ਕਿ ਤੁਸੀਂ ਬਿਨਾਂ ਕਿਤੇ ਵੀ ਸਰਫੇਸ 'ਤੇ ਹੱਥ ਲਾਉਂਦੇ ਹੋ, ਕਿਸੇ ਵੀ ਥਾਂ 'ਤੇ ਤੁਸੀਂ ਹੱਥ ਲਾਉਂਦੇ ਹੋ, ਆਪਣੇ ਮੂੰਹ ਨੂੰ ਹੱਥ ਨਾ ਲਾਓ, ਆਪਣੇ ਮਾਸਕ ਨੂੰ ਵਾਰ ਵਾਰ ਐਡਜਸਟ ਨਾ ਕਰੋ, ਕਿਉਂਕਿ ਇਸੇ ਤਰ੍ਹਾਂ ਹੀ ਤੁਹਾਡੀ ਜਿਹੜੀ ਆ ਬਿਮਾਰੀ ਤੁਸੀਂ ਕੋਵਿਡ ਜਿਹੜੀ ਆ ਕੈਚ ਕਰਦੇ ਹੋ, ਕਿਉਂਕਿ ਤੁਸੀਂ ਸਰਫੇਸ ਨੂੰ ਹੱਥ ਲਾਇਆ, ਕਿਸੇ ਗਰੋਸਰੀ ਕੀਤੀ ਆ ਉੱਥੇ ਕਿਸੇ ਕੋਵਿਡ ਪੋਜ਼ਿਟਿਵ ਕਿਸੇ ਨੇ ਹੱਥ ਲਾਇਆ ਹੋਇਆ ਤਾਂ ਤੁਹਾਨੂੰ ਚਾਂਸਿਸ ਨੇ ਕਿ ਤੁਸੀਂ ਉਹਨੂੰ ਆਪਣੇ ਅੰਦਰ ਲੈ ਜਾਓ। ਇਸ ਕਰਕੇ ਹਦਾਇਤ ਇਹ ਹੈ ਕਿ 20 ਸੈਕਿੰਡ ਘੱਟੋ ਘੱਟ ਗਰਮ ਪਾਣੀ ਨਾਲ ਆਪਣੇ ਹੱਥ ਧੋ, ਹੱਥ ਧੋਣ ਤੋਂ ਬਿਨਾਂ ਜਾਂ ਸੈਨੇਟਾਈਜ਼ਰ ਚੰਗਾ ਇਸਤੇਮਾਲ ਕੀਤੇ ਤੋਂ ਬਿਨਾਂ ਆਪਣੇ ਫੇਸ ਨੂੰ ਟੱਚ ਨਾ ਕਰੋ ਤਾਂ ਕਿ ਤੁਸੀਂ ਕੋਵਿਡ ਤੋਂ ਬਚ ਸਕੋ। ਇਸੇ ਹੀ ਜਿੱਥੇ ਕੋਵਿਡ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਔਰ ਕੋਵਿਡ ਦੀਆਂ ਪ੍ਰਿਕੋਸ਼ਨ ਦੀ ਗੱਲ ਕਰ ਰਹੇ ਹਾਂ, ਕੋਵਿਡ ਦੇ ਕੇਸਿਸ ਦੀ ਗੱਲ ਕਰ ਰਹੇ ਹਾਂ ਕਿ ਅੱਜ ਅੱਧੀ ਰਾਤ ਤੋਂ ਬਹੁਤ ਸਾਰੇ ਬਿਜ਼ਨਸ ਜਿਹੜੇ ਨੇ ਉਹ ਬੰਦ ਹੋ ਰਹੇ ਨੇ। ਉੱਥੇ ਹੀ ਅਸੀਂ ਬ੍ਰੇਕ ਤੋਂ ਬਾਅਦ ਇਹ ਵੀ ਗੱਲ ਕਰਾਂਗੇ ਕਿ ਕੋਵਿਡ-19 ਕੀ ਸਾਨੂੰ ਇਹ ਲੋੜ ਜ਼ਿਆਦਾ ਮਹਿਸੂਸ ਕਰਵਾ ਰਿਹਾ ਕਿ ਬ੍ਰੈਂਪਟਨ ਦੇ ਵਿੱਚ ਸਿਰਫ ਇੱਕ ਹੀ ਹੋਸਪਿਟਲ ਹੈ। ਕੀ ਬ੍ਰੈਂਪਟਨ ਦੀ ਇੰਨੇ ਸਾਲਾਂ ਦੀ, ਪਿਛਲੇ 20 ਸਾਲਾਂ ਦੀ ਇਹ ਜਿਹੜੀ ਡਿਮਾਂਡ ਹੈ ਉਹ ਕਿਉਂ ਨਹੀਂ ਪੂਰੀ ਹੋ ਸਕਦੀ, ਕੀ ਵਜ੍ਹਾ ਹੈ ਔਰ ਇਸ ਵੇਲੇ ਕੀ ਸਿਚੁਏਸ਼ਨ ਹੈ ਔਰ ਕੌਣ ਲੋਕ ਇਹਦੇ ਜ਼ਿੰਮੇਵਾਰ ਨੇ, ਅਸੀਂ ਬ੍ਰੇਕ ਤੋਂ ਬਾਅਦ ਇਹਦੇ ਉੱਤੇ ਗੱਲ ਕਰਾਂਗੇ। ਬ੍ਰੇਕ ਤੋਂ ਬਾਅਦ ਇਹ ਵੀ ਗੱਲ ਕਰਾਂਗੇ ਕਿ ਸਾਨੂੰ ਕਿਸਾਨਾਂ ਦਾ ਜੋ ਮੁੱਦਾ ਚੱਲ ਰਿਹਾ ਪੰਜਾਬ ਦੇ ਵਿੱਚ, ਉੱਥੇ ਕੈਪਟਨ ਅਮਰਿੰਦਰ ਨੇ ਕੀ ਜਿੱਤ ਪਾਈ ਹੈ, ਬੀਜੇਪੀ ਦਾ ਅੰਨਾ DMK ਤਾਮਿਲਨਾਡੂ ਦੇ ਵਿੱਚ ਅਗਲੀਆਂ ਇਲੈਕਸ਼ਨਾਂ ਵਿੱਚ ਜਿਹੜਾ ਅਲਾਇੰਸ ਬਣ ਰਿਹਾ ਉਹਦਾ ਕੀ ਐਡਵਾਂਟੇਜ ਹੋਏਗਾ, ਕੀ ਨੁਕਸਾਨ ਹੋਣਗੇ। ਤੁਸੀਂ ਜੁੜੇ ਰਹੋ ਰੇਡੀਓ ਜ਼ਿੰਦਾਬਾਦ ਦੇ ਨਾਲ, ਅਸੀਂ ਤੁਹਾਡੇ ਨਾਲ ਦੁਬਾਰਾ ਜੁੜਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ, ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ, ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ, ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼, 24/7 ਆਨਲਾਈਨ ਕੋਰਸ, 2-3 ਮਿੰਟਾਂ ਵਿੱਚ ਲਵੋ, ਆਰਮਰ ਇੰਸ਼ੋਰੈਂਸ ਬ੍ਰੋਕਰਸ, 905-452-5127, 905-452-5127, 5152-5157।
ਨਿੱਕੀ ਹੁੰਦੀ ਤੂੰ ਜਵਾਨੀ ਤੱਕ ਲੋਚਿਆ ਨੀ ਮੈਂ, ਮੈਨੂੰ ਸੌ ਤੇਰੀ ਕਦੇ ਵੀ ਨੀ ਸੋਚਿਆ ਸੀ ਮੈਂ, ਨਿੱਕੀ ਹੁੰਦੀ ਤੂੰ ਜਵਾਨੀ ਤੱਕ ਲੋਚਿਆ ਨੀ ਮੈਂ, ਮੈਨੂੰ ਸੌ ਤੇਰੀ ਕਦੇ ਵੀ ਨੀ ਸੋਚਿਆ ਸੀ ਮੈਂ, ਮੈਨੂੰ ਦਿਲ ਦੇ ਮਹਿਲ ਚ ਰੱਖਣ ਵਾਲਿਆ ਮੇਰੇ ਸਾਹ ਦੇ ਚੁਬਾਰਿਆਂ ਚ ਤੂੰ ਵੱਸਦਾ, ਮੈਂ ਇੰਨੀ ਜ਼ਿਆਦਾ ਖੁਸ਼ ਕਦੇ ਹੋਈ ਨਾ ਜਿੰਨਾ ਮੈਨੂੰ
ਰੇਡੀਓ ਜ਼ਿੰਦਾਬਾਦ ਤੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਜੁੜੇ ਹਾਂ ਔਰ ਅਸੀਂ ਗੱਲ ਕਰ ਚੁੱਕੇ ਹਾਂ ਕੋਵਿਡ 19 ਔਰ ਪੀਲ ਰੀਜਨ ਦੇ ਵਿੱਚ ਉਹਦਾ ਕੀ ਅਸਰ ਹੈ। ਹੁਣ ਅਸੀਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਉਹ ਗੱਲ ਇਹ ਕਰਨ ਜਾ ਰਹੇ ਹਾਂ ਕਿ ਕੀ ਪੀਲ ਰੀਜਨ ਦੇ ਜਿਹੜੇ ਇੰਨੇ ਕੇਸਿਸ ਵਧੇ ਨੇ ਉਹਦੇ ਨਾਲ ਸਾਨੂੰ ਹੋਸਪਿਟਲ ਦੀ ਲੋੜ ਹੋਰ ਵੀ ਮਹਿਸੂਸ ਹੋ ਰਹੀ ਹੈ। ਕਿਉਂ ਨਹੀਂ ਇੰਨੇ ਸਾਲਾਂ ਵਿੱਚ 20 ਸਾਲਾਂ ਵਿੱਚ ਕਿਸੇ ਨੇ ਬ੍ਰੈਂਥਨ ਨੂੰ ਦੂਸਰਾ ਹੋਸਪਿਟਲ ਜਿਹੜਾ ਫੁੱਲ ਫਲੈਜਡ ਹੋਸਪਿਟਲ ਹੈ ਉਹ ਦਿੱਤਾ ਹੈ, ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਦੋਸਤੋ ਇਹ ਹੈ ਕਿ ਬ੍ਰੈਂਥਨ ਦੇ ਵਿੱਚ ਅਸੀਂ ਕਦੀ ਵੀ ਆਪਣੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਚਾਹੇ ਉਹ ਐਮ ਪੀਜ਼ ਨੇ, ਚਾਹੇ ਐਮ ਪੀ ਪੀਜ਼ ਨੇ, ਔਰ ਚਾਹੇ ਸਿਟੀ ਕਾਊਂਸਲਰ ਹੈ, ਚਾਹੇ ਮੇਅਰ ਹੈ, ਉਹਨਾਂ ਨੂੰ ਅਸੀਂ ਇਸ ਚੀਜ਼ ਬਾਰੇ ਇਕੱਠੇ ਹੋ ਕੇ ਕਦੀ ਸਵਾਲ ਨਹੀਂ ਕੀਤਾ। ਅਸੀਂ ਆਪਣੀਆਂ ਡਿਮਾਂਡ ਜਿਹੜੀਆਂ ਨੇ ਉਹਨੂੰ ਇੱਕ ਫੋਰਸਫੁਲ ਤਰੀਕੇ ਨਾਲ ਜਿਹੜਾ ਆ ਕਦੀ ਰੱਖੀਆਂ ਨਹੀਂ ਉਹਨਾਂ ਦੇ ਅੱਗੇ, ਔਰ 20 ਸਾਲ ਤੋਂ ਬ੍ਰੈਂਥਨ ਜਿਹੜਾ ਇਸ ਚੀਜ਼ ਬਾਰੇ ਉਹ ਨਿਗਲੈਕਟ ਹੋ ਰਿਹਾ, ਉਹ ਇਗਨੋਰ ਹੋਈ ਜਾ ਰਿਹਾ ਹਰ ਇੱਕ ਲੈਵਲ ਦੇ ਉੱਤੇ, ਕਿਉਂਕਿ ਚਾਹੇ ਫੈਡਰਲ ਸਰਕਾਰ ਹੈ, ਚਾਹੇ ਉਹ ਕੰਜ਼ਰਵੇਟਿਵ ਸਰਕਾਰ ਸੀਗੀ, ਚਾਹੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਸੀਗੇ, ਚਾਹੇ ਉਹ ਲਿਬਰਲ ਮੈਂਬਰ ਪਾਰਲੀਮੈਂਟ ਨੇ, ਹਰ ਇੱਕ ਇਨਸਾਨ ਜਿਹੜਾ ਆ ਉਹ ਬ੍ਰੈਂਥਨ ਨੂੰ ਇੱਕ ਇਸ ਕਰਕੇ ਇਗਨੋਰ ਕਰੀ ਜਾ ਰਿਹਾ ਕਿਉਂਕਿ ਸਾਡੀ ਡਿਮਾਂਡ ਜਿਹੜੀਆਂ ਨੇ ਉਹ ਸ਼ਾਇਦ ਸਿਰਫ ਫੋਟੋਆਂ ਖਿਚਾਉਣ ਤੱਕ ਰਹਿ ਜਾਂਦੀਆਂ ਨੇ, ਸਾਡੀ ਡਿਮਾਂਡ ਜਿਹੜੀ ਹੈ ਸ਼ਾਇਦ ਇੱਥੋਂ ਤੱਕ ਰਹਿ ਜਾਂਦੀ ਹੈ ਕਿ ਅਸੀਂ ਇਮੋਸ਼ਨਲ ਹੋ ਕੇ ਜੇ ਕੋਈ ਸਾਨੂੰ ਮਿਲ ਲੈਂਦਾ ਹੈ ਜਾਂ ਸਾਡੇ ਘਰ ਆ ਕੇ ਕੋਈ ਖੰਡ ਪਾਠ ਭੋਗ ਮੰਦਰ ਮਸਜਿਦ ਕਿਤੇ ਮੱਥਾ ਟੇਕਿਆ ਜਾਂਦਾ ਹੈ ਤੇ ਸ਼ਾਇਦ ਸਾਡੀ ਉੱਥੇ ਹੀ ਰਿਕੁਆਇਰਮੈਂਟ ਜਿਹੜੀ ਹੈ ਖਤਮ ਹੋ ਜਾਂਦੀ ਹੈ, ਮਗਰ ਅਸੀਂ ਕੁਐਸਚਨ ਨਹੀਂ ਕਰਦੇ, ਅਸੀਂ ਸਵਾਲ ਨਹੀਂ ਕਰਦੇ ਕਿ ਸਾਨੂੰ ਕਿਉਂ ਨਹੀਂ ਸਾਡੇ ਇੰਨਾ ਵੱਡਾ ਤਬਕਾ ਸਾਡੀ ਬ੍ਰੈਂਟ ਵਿੱਚੋਂ 5 ਮੈਂਬਰ ਪਾਰਲੀਮੈਂਟ ਨੇ, ਇੱਥੇ ਐਮ ਪੀ ਪੀਜ਼ ਨੇ, ਇੱਥੇ ਸਿਟੀ ਕਾਊਂਸਲਰਸ ਨੇ, ਰੀਜਨਲ ਕਾਊਂਸਲਰਸ ਨੇ, ਮੇਅਰ ਨੇ, ਕੀ ਵਜ੍ਹਾ ਹੈ ਕਿ ਇੱਥੇ ਇੱਕ ਚੰਗੇ ਹੋਸਪਿਟਲ ਦੀ 20 ਸਾਲ ਸਾਨੂੰ ਵੇਟ ਕਰਨੀ ਪੈਂਦੀ ਹੈ? ਇਸ ਵੇਲੇ ਜੋ ਸਿਚੁਏਸ਼ਨ ਹੈ ਸਿਟੀ ਕਾਊਂਸਲ ਜਿਹੜੀ ਆ ਉਹਨੇ ਜ਼ਰੂਰ ਇਸ ਬਾਰੇ ਗੱਲਬਾਤ ਸ਼ੁਰੂ ਕੀਤੀ ਹੈ, ਵਿਲੀਅਮ ਹੋਸਲਰ ਫਾਊਂਡੇਸ਼ਨ ਜਿਹੜੀ ਆ ਉਹਨੇ ਉਹਦਾ ਪੂਰਾ ਪਲਾਨ ਬਣਾ ਕੇ ਜਿਹੜਾ ਆ ਉਹ ਪ੍ਰੋਵਿੰਸ਼ਲ ਸਰਕਾਰ ਨੂੰ ਦੇਣਾ। ਪ੍ਰੋਵਿੰਸ਼ਲ ਸਰਕਾਰ ਦੀ ਡੈਫੀਨੇਟਲੀ ਜਿਹੜੀ ਇਸ ਵੇਲੇ ਇੱਕ ਕਮਿਟਮੈਂਟ ਜ਼ਰੂਰ ਹੈ ਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਜਦੋਂ ਵੀ ਉਹਨਾਂ ਕੋਲ ਡਿਮਾਂਡ ਆਉਂਦੀ ਹੈ ਵਿਲੀਅਮ ਹੋਸਲਰ ਫਾਊਂਡੇਸ਼ਨ ਵੱਲੋਂ, ਸੋ ਉਹ ਇਹਨੂੰ ਇੱਕ ਬਹੁਤ ਪ੍ਰਾਇਰਟੀ ਵਾਲਾ ਪ੍ਰੋਜੈਕਟ ਲਾ ਕੇ ਉਸੇ ਵੇਲੇ ਇਹਦੇ ਲਈ ਪੈਸਾ ਜਿਹੜਾ ਆ ਸੈਂਕਸ਼ਨ ਕਰ ਦੇਣਗੇ ਤਾਂ ਕਿ ਪੀਲ ਮੈਮੋਰੀਅਲ ਜਿਹੜਾ ਆ ਉੱਥੇ ਫੁੱਲ ਫਲੈਜਡ ਉਹਨੂੰ ਹੋਸਪਿਟਲ ਜਿਹੜਾ ਉਹਨੂੰ ਬਣਾ ਦਿੱਤਾ ਜਾਏ। ਮਗਰ ਦੋਸਤੋ ਅਸੀਂ ਉਸ ਵਿੱਚ 20 ਸਾਲ ਗੁਆ ਚੁੱਕੇ ਹਾਂ, ਕਦੋਂ ਹੋਸਪਿਟਲ ਜਿਹੜਾ ਬਣੇਗਾ, ਕਦੋਂ ਹੋਸਪਿਟਲ ਤਿਆਰ ਹੋਏਗਾ, ਕਦੋਂ ਸਾਨੂੰ ਇਸ ਚੀਜ਼ ਦੀ ਸੁਵਿਧਾ ਮਿਲੇਗੀ? ਸਭ ਤੋਂ ਜ਼ਿਆਦਾ ਸਾਨੂੰ ਇਸ ਵੇਲੇ ਹੋਸਪਿਟਲ ਦੀ ਲੋੜ ਹੈ, ਮਗਰ ਕਿਉਂਕਿ ਅਸੀਂ ਆਪਸ ਵਿੱਚ ਪਾਰਟੀ ਬਾਜ਼ੀ ਕਰਕੇ ਵੱਡੇ ਹੋਏ ਹਾਂ। ਅਸੀਂ ਮੁੱਦਿਆਂ ਦੀ ਗੱਲ ਐਜ਼ ਬ੍ਰੈਂਟੇਨੀਅਨਸ ਇਕੱਠੇ ਨਹੀਂ ਕਰਦੇ, ਮਗਰ ਅਸੀਂ ਇੱਕ ਦੂਜੇ ਉੱਤੇ ਪਾਰਟੀ ਬਾਜ਼ੀ ਜਿਹੜੀ ਆ ਉਹਦੇ ਉੱਤੇ ਬਲੇਮ ਲਾਉਣ ਕਰਕੇ ਸਾਨੂੰ ਪਾਰਟੀਆਂ ਵੀ ਵੰਡ ਕੇ ਸਾਡੀ ਡਿਮਾਂਡ ਜਿਹੜੀਆਂ ਨੇ ਉਹਨੂੰ ਇਗਨੋਰ ਕਰ ਰਹੀਆਂ ਨੇ, ਔਰ ਅਸੀਂ ਆਪ ਹੀ ਪਾਰਟੀ ਬਾਜ਼ੀ ਕਰਕੇ ਸਵਾਲ ਕਰਨ ਤੋਂ ਝਿਜਕਦੇ ਹਾਂ। ਕੰਜ਼ਰਵੇਟਿਵ ਜਿਹੜੇ ਆ ਉਹ ਉਦੋਂ ਸਵਾਲ ਕਰਨ ਦੇ ਝਿਜਕਣਗੇ ਜਦੋਂ ਕੰਜ਼ਰਵੇਟਿਵ ਗਵਰਨਮੈਂਟ ਹੋਏਗੀ, ਲਿਬਰਲ ਉਦੋਂ ਝਿਜਕਣਗੇ ਜਦੋਂ ਲਿਬਰਲ ਗਵਰਨਮੈਂਟ ਹੋਏਗੀ, ਮਗਰ ਐਂਡ ਰਿਜ਼ਲਟ ਇਹ ਹੈ ਕਿ ਨੁਕਸਾਨ ਜਿਹੜਾ ਆ ਉਹ ਬਰੈਂਪਟਨ ਦਾ ਤੇ ਬਰੈਂਪਟਨ ਵਾਸੀਆਂ ਦਾ ਹੋ ਰਿਹਾ। ਸਾਨੂੰ ਇਸ ਵੇਲੇ ਸਟਰੋਂਗ ਲੋੜ ਹੈ, ਬਹੁਤ ਜ਼ਰੂਰਤ ਹੈ ਕਿ ਸਾਡੇ ਕੋਲ ਇੱਕ ਚੰਗਾ ਹੋਰ ਹੋਸਪਿਟਲ ਹੋਏ ਤਾਂ ਕਿ ਐਸੀ ਕੇਸ ਕੁਛ ਜੋ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਹੈ ਕੋਵਿਡ ਦੀ, ਉਹ ਜਿਹੜੀ ਆ ਉਹਨੂੰ ਵੀ ਫਾਈਟ ਕਰਨ ਵਿੱਚ ਸਾਨੂੰ ਜਿਹੜਾ ਹੈ ਉਹ ਮਦਦ ਮਿਲੇ। ਉਮੀਦ ਕਰਦੇ ਹਾਂ ਕਿ ਵਿਲੇ ਮਾਸਲ ਫਾਊਂਡੇਸ਼ਨ ਤੋਂ ਜਲਦੀ ਜਿਹੜਾ ਆ ਉਹ ਜਿਹੜੇ ਪੂਰੀ ਪਲੈਨਿੰਗ ਹੈ ਔਰ ਪੂਰਾ ਪ੍ਰੋਜੈਕਟ ਸਕੈਚ ਸਾਰਾ ਕੁਝ ਜਿਹੜਾ ਆ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲ ਜਾਏਗੀ ਔਰ ਗਵਰਨਮੈਂਟ ਜਿਹੜੀ ਆ ਉਹ ਇਸ ਚੀਜ਼ ਨੂੰ ਸੈਂਕਸ਼ਨ ਕਰੇਗੀ। ਸਵਾਲ ਇੱਥੇ ਵੀ ਆਉਂਦਾ ਹੈ ਕਿ ਅਸੀਂ ਸਿਰਫ ਇਸ ਗੱਲਾਂ ਉੱਤੇ ਹੀ ਡਿਸਟ੍ਰੀਬਿਊਟ ਰਹਿੰਦੇ ਹਾਂ ਕਿ ਇਹ ਸਿਟੀ ਦਾ ਮਾਮਲਾ ਹੈ, ਇਹ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਮਾਮਲਾ ਹੈ, ਇਹ ਫੈਡਰਲ ਗਵਰਨਮੈਂਟ ਦਾ ਮਾਮਲਾ ਹੈ, ਮਗਰ ਸਵਾਲ ਇੱਥੇ ਹੈ ਕਿ ਕੀ ਜੇ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਆ ਉਹ ਪੈਸੇ ਦੇ ਰਹੀ ਹੈ, ਕੀ ਫੈਡਰਲ ਗਵਰਨਮੈਂਟ ਜਿਹੜੀ ਆ ਉੱਥੋਂ ਬ੍ਰੈਂਪਟਨ ਵਿੱਚ ਪੈਸਾ ਨਹੀਂ ਦਿਲਾਇਆ ਜਾ ਸਕਦਾ, ਕੀ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਐਡੀਸ਼ਨਲ ਹੈਲਥ ਕੇਅਰ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹਦੇ ਬਾਰੇ ਇੱਥੇ ਫੰਡ ਨਹੀਂ ਦੇ ਸਕਦੀ, ਸਿਟੀ ਨੂੰ ਫੰਡ ਨਹੀਂ ਮਿਲ ਸਕਦੇ, ਫਿਰ ਇਹ ਕੁਐਸਚਨ ਜਿਹੜੇ ਆ ਇਸੇ ਤਰ੍ਹਾਂ ਬਣੇ ਰਹਿਣਗੇ। ਮਗਰ ਸਾਨੂੰ ਡੈਫੀਨੇਟਲੀ ਇਸ ਵੇਲੇ ਇੱਕ ਦੂਸਰੇ ਹੋਸਪਿਟਲ ਦੀ ਲੋੜ ਹੈ ਔਰ ਇਕੱਠੇ ਹੋ ਕੇ ਐਜ਼ ਬ੍ਰੈਂਟੇਨੀਅਨ ਔਰ ਬ੍ਰੈਂਪਟਨ ਦੇ ਵਾਸਤੇ ਪਾਰਟੀ ਤੋਂ ਉੱਥੇ ਉੱਠ ਕੇ ਜੇ ਅਸੀਂ ਗੱਲ ਕਰਾਂਗੇ ਤਦ ਹੀ ਪਾਰਟੀਆਂ ਚਾਹੇ ਉਹ ਫੈਡਰਲ ਲੈਵਲ ਤੇ ਹੋਣ, ਚਾਹੇ ਉਹ ਪ੍ਰੋਵਿੰਸ਼ੀਅਲ ਲੈਵਲ ਤੇ ਹੋਣ, ਚਾਹੇ ਉਹ ਸਿਟੀ ਲੈਵਲ ਤੇ ਹੋਏ, ਸਾਨੂੰ ਪੋਲਿਟਿਕਸ ਜਿਹੜੀ ਆ ਸਾਡੀਆਂ ਡਿਮਾਂਡ ਨੂੰ ਵੰਡ ਕੇ, ਸਾਨੂੰ ਪਾਰਟੀਬਾਜ਼ੀ ਤੇ ਵੰਡ ਕੇ ਡਿਮਾਂਡ ਜਿਹੜੀ ਆ ਉਹਨੂੰ ਪਿੱਛੇ ਰੱਖੇਗੀ। ਅੱਜ ਅਸੀਂ 20 ਸਾਲ ਪਿੱਛੇ ਹੋ ਚੁੱਕੇ ਹਾਂ, ਚਾਹੇ ਉਹ ਸਾਡੇ ਸ੍ਰੀ ਦੀ ਯੂਨੀਵਰਸਿਟੀ ਦਾ ਸਵਾਲ ਹੋਏ ਤੇ ਚਾਹੇ ਉਹ ਹੋਸਪਿਟਲ ਦਾ ਸਵਾਲ ਹੋਏ, ਚਾਹੇ LRT ਦਾ ਸਵਾਲ ਹੋਏ, ਅਸੀਂ ਕੇਵਲ ਇੱਕ ਦੂਜੇ ਨੂੰ ਬਲੇਮ ਗੇਮ ਪਾਰਟੀਬਾਜ਼ੀ ਕਰਕੇ ਉੱਥੇ ਹੀ ਆਪਣੀਆਂ ਬ੍ਰੈਂਟਨੀਆਂ ਦੇ ਵਾਂਡਾ ਜਿਹੜੀਆਂ ਪਿੱਛੇ ਕਰੀ ਜਾ ਰਹੇ ਹਾਂ। ਅਸੀਂ ਕਦੀ ਇਹ ਨਹੀਂ ਸੋਚਿਆ ਕਿ ਯੂਨੀਵਰਸਿਟੀ ਗੋਲਫ ਵਰਗਾ ਛੋਟਾ ਜਿਹਾ ਸ਼ਹਿਰ, ਉੱਥੇ ਯੂਨੀਵਰਸਿਟੀ ਆਫ ਗੋਲਫ ਹੈ, ਉੱਥੇ ਕੈਨੇਡਾ ਦਾ ਸਭ ਤੋਂ ਵੱਡਾ ਬੈਸਟ ਵੈਟਨਰੀ ਸਕੂਲ ਹੈ, ਮਗਰ ਬ੍ਰੈਂਪਟਨ ਕੋਲ ਨਾ ਇੱਥੇ ਕੋਈ ਚੰਗਾ ਇੱਕ ਐਜੂਕੇਸ਼ਨ ਅਦਾਰਾ ਹੈ, ਚਾਹੇ ਇੱਥੇ ਨਾ ਇੱਥੇ ਕੋਈ ਮੈਡੀਕਲ ਸਕੂਲ ਹੈ, ਨਾ ਇੱਥੇ ਦੂਸਰਾ ਹੋਸਪਿਟਲ ਹੈ, ਐਡੀਕੁਏਟ ਹੋਸਪਿਟਲ ਹੈ। ਔਰ ਹਰ ਪਾਸਿਓਂ ਸਭ ਤੋਂ ਜ਼ਿਆਦਾ ਜਿੱਥੇ ਫੰਡ ਦੇਣ ਦੀ ਵਾਰੀ ਆਉਂਦੀ ਹੈ ਉੱਥੇ ਬ੍ਰੈਂਪਟਨੀਅਨ ਜਿਹੜੇ ਨੇ ਉਹ ਸਾਰਿਆਂ ਅੱਗੇ ਜਿਹੜਾ ਹੋ ਕੇ ਆ ਉਹ ਵੱਧ ਚੜ੍ਹ ਕੇ ਪਾਰਟੀ ਚਾਹੇ ਕੋਈ ਵੀ ਹੋਏ ਉਹਨੂੰ ਫੰਡ ਇਕੱਠਾ ਕਰਕੇ ਦਿੰਦੇ ਨੇ। ਸੋ ਅਸੀਂ ਇੱਕ ਫੰਡ ਇਕੱਠਾ ਕਰਨ ਵਾਲਾ ਇੱਕ ਅਦਾਰਾ ਬਣਦੇ ਹੋਏ ਨਾ ਹੋਈਏ, ਅਸੀਂ ਇਕੱਠੇ ਹੋ ਕੇ ਐਜ਼ ਬ੍ਰੈਂਪਟਨ ਸਾਰੇ ਗੱਲਬਾਤ ਕਰੀਏ ਤਾਂ ਕਿ ਅਸੀਂ ਬ੍ਰੈਂਪਟਨ ਵਾਸਤੇ ਫੰਡ ਲੈ ਸਕੀਏ, ਬ੍ਰੈਂਪਟਨ ਵਾਸਤੇ ਜ਼ਰੂਰਤ ਵਾਲੀ ਚੀਜ਼ਾਂ ਹੋਸਪਿਟਲ ਯੂਨੀਵਰਸਿਟੀ ਜਿਹੜੀਆਂ ਨੇ ਚੰਗੇ ਸਕੂਲ ਲੈ ਸਕੀਏ। ਇਹ ਸਾਡੇ ਮੁੱਦੇ ਜਿਹੜੇ ਆ ਇਹ ਹੋਣੇ ਚਾਹੀਦੇ ਆ। COVID-19 ਨੇ ਸਾਨੂੰ ਇਹ ਡੈਫੀਨੇਟਲੀ ਯਾਦ ਕਰਾਤਾ ਕਿ ਸਾਨੂੰ ਚੰਗਾ ਹੈਲਥ ਸਿਸਟਮ ਜਿਹੜਾ ਆ ਉਹਦੀ ਲੋੜ ਹੈ ਔਰ ਉਹਦੇ ਉੱਤੇ ਸਾਨੂੰ ਗੌਰ ਕਰਨ ਦੀ ਲੋੜ ਹੈ, ਬਜਾਏ ਕਿ ਇੱਕ ਪਾਰਟੀਬਾਜ਼ੀ ਦੇ ਉੱਤੇ ਅਸੀਂ ਵੰਡੇ ਜਾਈਏ। ਉਸ ਤੋਂ ਸਾਡਾ ਜਿਹੜਾ ਅਗਲਾ ਟੋਪਿਕ ਜਿਹੜੀ ਆ ਉਹ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਇਸ ਚੀਜ਼ 'ਚ ਰਾਜ਼ੀ ਕਰਾਇਆ ਕਿ ਉਹਨਾਂ ਨੇ ਜਿਹੜਾ ਇੰਨੀ ਦੇਰ ਤੋਂ ਰੇਲ ਰੋਕੋ ਮੋਰਚਾ ਲਾਇਆ ਹੋਇਆ ਸੀਗਾ ਉਹਨੂੰ ਉਹਨਾਂ ਨੇ 24 ਨਵੰਬਰ ਤੋਂ ਚਲਾਇਆ, ਉਹ 23 ਨਵੰਬਰ ਤੋਂ ਮੋਰਚਾ ਬੰਦ ਹੋ ਜਾਏਗਾ ਔਰ 24 ਨਵੰਬਰ ਤੋਂ ਪੰਜਾਬ ਦੇ ਵਿੱਚ ਵਾਪਸ ਆਲਮੋਸਟ 1.5 ਮਹੀਨੇ ਬਾਅਦ ਜਿਹੜੀਆਂ ਨੇ ਟ੍ਰੇਨ ਜਿਹੜੀਆਂ ਨੇ ਮਾਲ ਗੱਡੀਆਂ ਦੂਸਰੀਆਂ ਪੈਸੰਜਰ ਟ੍ਰੇਨ ਜਿਹੜੀਆਂ ਨੇ ਪੰਜਾਬ ਵਿੱਚ ਉਹ ਆਉਣਗੀਆਂ ਔਰ ਚੱਲਣਗੀਆਂ। ਇਹਦਾ ਨੁਕਸਾਨ ਪੰਜਾਬ ਨੇ ਬਹੁਤ ਚੁੱਕਿਆ, ਬਹੁਤ ਜ਼ਿਆਦਾ ਜਿਹੜੀਆਂ ਇਹ ਖਾਸ ਤੌਰ 'ਤੇ ਮਾਲ ਗੱਡੀਆਂ 'ਤੇ ਨਾ ਆਉਣ ਕਰਕੇ ਕੋਲੇ ਦੀ ਜਿਹੜੀ ਡੈਫੀਸ਼ੀਐਂਸੀ ਮਹਿਸੂਸ ਕੀਤੀ ਗਈ ਹੈ, ਜਿਹੜਾ ਕਣਕ ਜਿਹੜੀ ਹੈ ਸਾਰੇ ਕੰਟਰੀ 'ਚ ਇੱਧਰ ਉੱਧਰ ਮਾਲ ਗੱਡੀਆਂ ਜਾਂਦੀ ਆ ਉਹਦੇ ਉੱਤੇ ਬੜਾ ਨੁਕਸਾਨ ਹੋਇਆ। ਇੱਥੇ ਸੈਂਟਰ ਸਰਕਾਰ ਨੇ ਜਿਹੜਾ ਆ ਉਹ ਪੰਜਾਬ ਨਾਲ ਧੱਕਾ ਵੀ ਕੀਤਾ ਕਿਉਂਕਿ ਕਿਸਾਨਾਂ ਨੇ ਬੜਾ ਕਲੀਅਰਲੀ ਇਹ ਚੀਜ਼ ਜਿਹੜੀ ਅਕਤੂਬਰ ਦੇ ਵਿੱਚ ਹੀ ਕਹਿ ਦਿੱਤੀ ਸੀ ਕਿ ਉਹ ਕੇਵਲ ਪੈਸੰਜਰ ਟ੍ਰੇਨ ਜਿਹੜੀਆਂ ਉਹਨਾਂ ਰੋਕਣਗੇ, ਮਾਲ ਗੱਡੀਆਂ ਦੇ ਜਿਹੜੇ ਰਸਤੇ ਆ ਉਹ ਨਹੀਂ ਰੋਕੇ ਜਾਣਗੇ, ਮਗਰ ਸੈਂਟਰ ਸਰਕਾਰ ਨੇ ਸਾਰੀਆਂ ਹੀ ਟ੍ਰੇਨ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ। ਇੱਥੇ ਹੀ ਫਰਕ ਪੈਂਦਾ ਹੈ ਜਦੋਂ ਸਰਕਾਰਾਂ ਸੈਂਟਰ ਵਿੱਚ ਔਰ ਸਟੇਟ ਵਿੱਚ ਡਿਫਰੈਂਟ ਹੋਣ, ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਕਿਤੇ ਨਾ ਕਿਤੇ ਉਹ ਉਹਨਾਂ ਮੌਕਿਆਂ 'ਤੇ ਉਹ ਐਸੇ ਫੈਸਲੇ ਲੈ ਕੇ ਜਿਹੜਾ ਆ ਉਹ ਸਟੇਟ ਨੂੰ ਜ਼ਰੂਰ ਲੋਕਾਂ ਨੂੰ ਜਿਹੜੀ ਆ ਤੰਗੀ ਮਹਿਸੂਸ ਕਰਾਈ ਜਾਏ ਤਾਂ ਕਿ ਜਿਹੜੀ ਸੂਬੇ ਦੀ ਸਰਕਾਰ ਹੈ ਉਹਦੇ ਉੱਤੇ ਸਵਾਲ ਆਉਣ। ਮਗਰ ਇਸ ਚੀਜ਼ ਦੀ ਸ਼ਲਾਘਾ ਕਰਨੀ ਪਵੇਗੀ ਕੈਪਟਨ ਅਮਰਿੰਦਰ ਸਿੰਘ ਦੀ ਜੋ ਚੀਫ ਮਿਨਿਸਟਰ ਪੰਜਾਬ ਦੀ ਕਿ ਉਹਨਾਂ ਨੇ ਬਖੂਬੀ ਗੱਲਬਾਤ ਕਰਕੇ ਕਿਸਾਨ ਯੂਨੀਅਨ ਦੇ ਨਾਲ ਔਰ ਉਹਨਾਂ ਨੂੰ ਰਾਜ਼ੀ ਕਰਾਇਆ ਕਿ ਉਹ 23 ਨਵੰਬਰ ਤੋਂ ਜਿਹੜਾ ਰੇਲ ਰੋਕੋ ਜਿਹੜਾ ਆਪਣਾ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਸੀਗਾ ਅੰਦੋਲਨ ਉਹਨੂੰ ਉਹ ਬੰਦ ਕਰਨ ਔਰ ਤਾਂ ਕਿ 24 ਨਵੰਬਰ ਤੋਂ ਪੰਜਾਬ ਦੇ ਵਿੱਚ ਦੁਬਾਰਾ ਜਿਹੜੀਆਂ ਟ੍ਰੇਨ ਜਿਹੜੀਆਂ ਨੇ ਉਹ ਚੱਲ ਸਕਣ। ਦੋ ਜਿਹੜੇ ਕਿਸਾਨ ਯੂਨੀਅਨਸ ਨੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਉਹ 15 ਦਿਨ ਜਿਹੜਾ ਉਹ ਟ੍ਰੇਨ ਜਿਹੜੀਆਂ ਨੇ ਉਹ ਚੱਲਣ ਦੇਣਗੇ ਔਰ 15 ਦਿਨ ਉਹ ਜ਼ਰੂਰ ਵੇਟ ਕਰਨਗੇ ਕਿ ਸਰਕਾਰ ਜਿਹੜੀ ਆ ਸੈਂਟਰ ਸਰਕਾਰ ਜਿਹੜੀ ਆ ਉਹਨਾਂ ਦੇ ਜਿਹੜੀ ਡਿਮਾਂਡ ਹੈ ਫਾਰਮਰਸ ਰੂਲ ਨੂੰ ਚੇਂਜ ਕਰਨ ਦੇ ਅਗੇਂਸਟ ਜਾਂ ਉਹਨੂੰ ਸਟੇ ਲਾਉਣ ਦੇ ਅਗੇਂਸਟ ਉਹਦੇ ਜਿਹੜਾ ਫੈਸਲਾ ਜਿਹੜਾ ਕੀ ਕਿਸਾਨਾਂ ਦੇ ਹੱਕ ਦੇ ਵਿੱਚ MSP ਬਾਰੇ ਜਾਂ ਹੋਰ ਉਹ ਕੀ ਆਉਂਦਾ ਹੈ ਇਹ ਹੁਣ ਸਮਾਂ ਦੱਸੇਗਾ। ਚਾਂਸਿਸ ਜਿਹੜੇ ਨੇ ਬਹੁਤ ਘੱਟ ਨੇ, ਕਿਸਾਨਾਂ ਦਾ ਜਿਹੜਾ ਮੋਰਚਾ ਹੈ ਉਹ ਜ਼ਰੂਰ ਜਾਰੀ ਰਹੇਗਾ ਮਗਰ ਲੱਗਦਾ ਨਹੀਂ ਕਿ ਜਿਵੇਂ ਦਾ ਸੈਂਟਰ ਸਰਕਾਰ ਦਾ ਰਵੱਈਆ ਹੈ ਬਿੱਲ ਪਾਸ ਹੋ ਚੁੱਕਿਆ ਕਿ ਉਹ ਆਪਣੇ ਹੀ ਪਾਸ ਕੀਤੇ ਬਿੱਲ ਨੂੰ ਵਾਪਸ ਕਰਨਗੇ ਜਾਂ ਵਾਪਸ ਲੈਣਗੇ। ਕਿਸਾਨ ਅੱਗੇ ਕੀ ਕਰਦੇ ਨੇ ਇਹ 15 ਦਿਨ ਬਾਅਦ ਪਤਾ ਲੱਗੇਗਾ ਮਗਰ ਇਸ ਟਾਈਮ 24 ਨਵੰਬਰ ਤੋਂ ਪੰਜਾਬ ਦੇ ਵਿੱਚ ਡੈਫੀਨੇਟਲੀ ਜਿਹੜੀਆਂ ਨੇ ਟ੍ਰੇਨ ਜਿਹੜੀਆਂ ਨੇ ਚੱਲਣਗੀਆਂ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੇ ਚੱਲਣ ਦੇ ਨਾਲ ਜਿਹੜਾ ਕੋਲੇ ਦੀ ਕਮੀ ਹੈ ਜਿਹਦੇ ਕਰਕੇ ਪਾਵਰ ਕੱਟ ਜਿਹੜੇ ਆ ਉਹ ਲੱਗਣੇ ਸੀਗੇ ਜਿਹਦੇ ਕਰਕੇ ਇੱਥੇ ਜਿਹੜੇ ਪਾਵਰ ਪਲਾਂਟ ਜਿਹੜੇ ਨੇ ਉਹ ਚੱਲਦੇ ਨੇ ਉਹਨਾਂ ਨੂੰ ਐਸੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਸੀਗੀਆਂ ਉਹ ਨਹੀਂ ਆਉਣਗੀਆਂ। ਉਮੀਦ ਕਰਦੇ ਹਾਂ ਕਿ ਸੈਂਟਰ ਸਰਕਾਰ ਦੇ ਔਰ ਬਾਕੀ ਸਰਕਾਰ ਜਿਹੜੀ ਆ ਉਹਦੇ ਮਨਮੇਰ ਸ਼ਾਇਦ ਪਏ ਔਰ ਉਹਨਾਂ ਨੂੰ ਕਿਸਾਨਾਂ ਦੇ ਜਿਹੜੇ ਜਿਹੜੀਆਂ ਗੱਲਾਂ ਨੇ ਕਿਸਾਨਾਂ ਦੇ ਜਿਹੜੇ ਇਸ਼ੂਜ਼ ਨੇ ਉਹ ਧਿਆਨ ਦੇਣ ਤਾਂ ਕਿ ਪੰਜਾਬ ਦਾ ਕਿਸਾਨ ਜਿਹੜਾ ਆ ਉਹਨੂੰ ਇਸ ਚੀਜ਼ ਦਾ ਨੁਕਸਾਨ ਨਾ ਹੋਏ ਜੋ ਕਿ ਆਲਰੇਡੀ ਉਹ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਝੇਲ ਚੁੱਕੇ ਨੇ ਅੰਦੋਲਨ ਲਾ ਕੇ ਬਾਹਰ ਰਹਿ ਕੇ ਔਰ ਆਪਣੇ ਬਹੁਤ ਸਾਰੇ ਕੰਮਾਂ ਤੋਂ ਆਪਣੇ ਆਪ ਨੂੰ ਛੱਡ ਕੇ ਉਹਨਾਂ ਨੇ ਇਕੱਠੇ ਹੋ ਕੇ ਜਿਹੜਾ ਆ ਉਹ ਇਸ ਚੀਜ਼ ਨੂੰ ਕੀਤਾ। ਸ਼ਾਇਦ 2022 ਦੀ ਜਿਹੜੀ ਇਲੈਕਸ਼ਨ ਹੋਏਗੀ ਪੰਜਾਬ ਦੀ ਉਹਦੇ ਵਿੱਚ ਕਿਸਾਨ ਜਿਹੜਾ ਕਿਸਾਨਾਂ ਵਾਲਾ ਕੇਸ ਹੈ ਇਹ ਇੱਕ ਮੇਨ ਮੁੱਦਾ ਵੀ ਬਣ ਸਕਦਾ ਅਗੇਂਸਟ BJP। ਵੇਖਦੇ ਹਾਂ ਕਿ ਕਿਵੇਂ ਇਹ ਜਿਹੜਾ ਆ ਪੋਲਿਟ ਜਿਹੜੀ ਇਲੈਕਸ਼ਨ ਹੈ 2022 ਦੀਆਂ ਪੰਜਾਬ ਦੀਆਂ ਉਹਦੇ ਵਿੱਚ ਇਹਦਾ ਰੋਲ ਹੋਏਗਾ। ਸੋ ਇੱਥੇ ਹੀ ਜਿਹੜਾ ਆ ਇਸ ਵੇਲੇ ਸਿਚੁਏਸ਼ਨ ਜਿਹੜੀ ਆ ਪੰਜਾਬ ਦੇ ਕਿਸਾਨਾਂ ਦੀ ਉਹ ਖੜੀ ਹੈ ਕਿ ਟ੍ਰੇਨ ਜਿਹੜੀਆਂ ਨੇ 24 ਨਵੰਬਰ ਤੋਂ ਚੱਲਣਗੀਆਂ ਮਗਰ 15 ਦਿਨ ਲਈ ਜਿਹੜਾ ਆ ਉਹ ਇਹ ਕੀਤਾ ਜਾਏਗਾ। 15 ਦਿਨ ਬਾਅਦ ਦੁਬਾਰਾ ਅਗਰ ਕੋਈ ਵੀ ਕਿਸਾਨਾਂ ਦੇ ਹੱਕ ਦਾ ਫੈਸਲਾ ਨਹੀਂ ਆਉਂਦਾ ਤਾਂ ਕਿਸਾਨ ਯੂਨੀਅਨ ਜਿਹੜੀਆਂ ਨੇ ਦੁਬਾਰਾ ਰੇਲ ਰੋਕੋ ਜਿਹੜਾ ਅੰਦੋਲਨ ਹੈ ਉਹਨੂੰ ਸ਼ੁਰੂ ਕਰ ਸਕਦੀਆਂ ਨੇ। ਉਸ ਤੋਂ ਭਾਰਤੀ ਜਨਤਾ ਪਾਰਟੀ ਨੇ ਇੱਕ ਬੜੀ ਵੱਡੀ ਜਿਹੜੀ ਆ ਬਿਹਾਰ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਨਿਤੀਸ਼ ਕੁਮਾਰ ਦੇ ਨਾਲ ਮਿਲ ਕੇ। ਭਾਰਤੀ ਜਨਤਾ ਪਾਰਟੀ ਦੀ ਇਹ ਜਿੱਤ ਜਿਹੜੀ ਆ ਇਹ ਇੱਕ ਐਸਾ ਵੀ ਸੰਕੇਤ ਦਿੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਜਿਹੜੀ ਵੀ ਸਟੇਟ ਵਿੱਚ ਕਮਜ਼ੋਰ ਰਹੀ ਹੈ ਜਿੱਥੇ ਜਿੱਥੇ ਵੀ ਉਹਨਾਂ ਨੂੰ ਅਲਾਇੰਸ ਬਣਾਉਣ ਦੀ ਲੋੜ ਹੈ ਔਰ ਆਪਣੇ ਜਿਹੜੇ ਅਲਾਇੰਸ ਵਾਲੀਆਂ ਪਾਰਟੀ ਨੇ ਉਹਦੇ ਸਿਰ ਤੇ ਆਪਣੇ ਆਪ ਨੂੰ ਚਮਕਾਉਣਾ ਉਹ ਜਿਹੜਾ ਆ ਬਿਹਾਰ 'ਚ ਅਸੀਂ ਵੇਖ ਚੁੱਕੇ ਹਾਂ। ਮਹਾਰਾਸ਼ਟਰ ਦੇ ਵਿੱਚ ਵੀ ਉਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਔਰ ਹੁਣ ਜਿਹੜਾ ਅੱਗੇ ਜਿਹੜੀ ਉਹਨਾਂ ਦੀ ਨਜ਼ਰ ਹੈ ਉਹ ਹੈ ਤਾਮਿਲਨਾਡੂ ਉੱਤੇ। ਸਾਡੇ ਸੁਣਨ ਵਾਲਿਆਂ ਨੂੰ ਜਿਹਨਾਂ ਨੂੰ ਤਾਮਿਲਨਾਡੂ ਦੀ ਪੋਲਿਟਿਕਸ ਜਿਹੜੀ ਆ ਉਹਦੇ ਬਾਰੇ ਸ਼ਾਇਦ ਇਹ ਗਹਿਰਾਈ 'ਚ ਜਾਣਕਾਰੀ ਨਾ ਹੋਏ ਮੈਂ ਉਹਨਾਂ ਨੂੰ ਦੱਸਣਾ ਜ਼ਰੂਰ ਚਾਹੁੰਦਾ ਕਿ BJP ਨੂੰ ਜਿਹੜਾ ਆ ਤਾਮਿਲਨਾਡੂ ਦੇ ਵਿੱਚ ਖਾਸ ਤੌਰ 'ਤੇ ਅੰਨਾ DMK ਜਿਹੜੀ ਕਿ MG ਰਾਮਾਚੰਦਰਨ ਦੀ ਪਾਰਟੀ ਸੀਗੀ ਔਰ ਉਹਦੇ ਬਾਅਦ ਜੈਲਲਿਤਾ ਜੀ ਉਹਦੇ ਇੱਕ ਬੜੇ ਮਸ਼ਹੂਰ ਜਿਹੜੇ ਆ ਲੀਡਰ ਵੀ ਰਹੇ ਨੇ ਔਰ ਉਹ ਚੀਫ ਮਿਨਿਸਟਰ ਵੀ ਰਹੇ ਨੇ ਬੜੇ ਇੱਕ ਸਕਸੈਸਫੁਲ ਤਾਮਿਲਨਾਡੂ ਦੇ। ਉਹਨਾਂ ਨੇ ਇਹ ਪਾਰਟੀ ਜਿਹੜੀ ਆ ਬਣਾਈ ਹੈ। ਉਹਨਾਂ ਦਾ ਜਿਹੜਾ ਇੱਕ ਪਾਰਟੀ ਦਾ ਫਿਲੋਸਫੀ ਜਿਹੜੀ ਆ ਉਹ ਡੈਫੀਨੇਟਲੀ BJP ਦੀ ਫਿਲੋਸਫੀ ਦੇ ਨਾਲ ਮੈਚ ਨਹੀਂ ਕਰਦੀ। ਮਗਰ ਜਿੱਥੇ ਕਿ 2014 ਦੇ ਵਿੱਚ ਜੈਲਲਿਤਾ ਜੀ ਨੇ ਇਹ ਅਨਾਊਂਸ ਕਰਤਾ ਸੀ ਕਿ ਸਾਰੇ ਲੋਕਾਂ ਨੂੰ ਤਾਮਿਲਨਾਡੂ ਵਿੱਚ ਅਨਾਊਂਸ ਕੀਤਾ, ਇੱਕ ਉਹਨਾਂ ਨੇ ਆਪਣਾ ਏਜੰਡਾ ਬਣਾਇਆ ਇਲੈਕਸ਼ਨ ਦਾ ਉਹ ਸੀਗਾ ਲੇਡੀ ਵਰਸਿਸ ਮੋਦੀ। ਔਰ ਇਸ ਮੁੱਦੇ ਦੇ ਇਸ ਇੱਕ ਏਜੰਡੇ ਦੇ ਨਾਲ ਲੇਡੀ ਵਰਸਿਸ ਮੋਦੀ ਦੇ ਨਾਲ ਉਹਨਾਂ ਨੇ ਉਹ ਇਲੈਕਸ਼ਨ ਲੜੀ ਔਰ ਪੂਰੀ ਤਰ੍ਹਾਂ ਜਿਹੜਾ ਆ ਉਹਨਾਂ ਨੇ ਬੀਜੇਪੀ ਦੀ ਮੁਖਾਲਫਤ ਕੀਤੀ, ਉਹਦਾ ਵਿਰੋਧ ਕੀਤਾ, ਕਿਉਂਕਿ ਦੋਨਾਂ ਪਾਰਟੀਆਂ ਦੀ ਜਿਹੜੀ ਫਿਲਾਸਫੀ ਹੈ ਬਹੁਤ ਡਿਫਰੈਂਟ ਹੈ। ਉਹ ਇੱਕ ਦ੍ਰਵਿੜੀਅਨ ਕਾਨਸੈਪਟ ਹੈ ਔਰ ਉਹ ਬਿਲਕੁਲ ਵੀ ਬੀਜੇਪੀ ਦੇ ਨਾਲ ਅਲਾਇੰਸ ਕਰਕੇ ਰਾਜੀ ਨਹੀਂ ਸੀ। ਮਗਰ 2015 ਦੇ ਵਿੱਚ ਉਦੋਂ ਪ੍ਰਾਈਮ ਮਿਨਿਸਟਰ ਮੋਦੀ ਨੇ ਬਹੁਤ ਵੱਡੀ ਜਿਹੜੀ ਹੈ ਇੱਕ ਜਿਹਨੂੰ ਕਹਿ ਸਕਦੇ ਪੋਲੀਟੀਕਲ ਸਟੈਪ ਲਿਆ, ਜਿੱਥੇ ਕਿ ਉਹ ਆਪ ਜਾ ਕੇ ਜੈਲਲਿਤਾ ਜੀ ਨੂੰ ਉਹਨਾਂ ਦੇ ਮਿਲੇ, ਉਹਨਾਂ ਨੂੰ ਮਿਲਣ ਚਲੇ ਗਏ ਆਪ ਉੱਥੇ ਉਹਨਾਂ ਦੇ ਘਰ ਦੇ ਵਿੱਚ। ਔਰ 2016 ਚ ਜਦੋਂ ਜੈਲਲਿਤਾ ਜੀ ਦੀ ਡੈਥ ਹੋਈ ਹੈ ਉਹਦੇ ਬਾਅਦ ਇਹ ਪਾਰਟੀ ਅੰਨਾ ਡੀਐਮਕੇ ਪਾਰਟੀ ਜਿਹੜੀ ਆ ਉਹਨੂੰ ਸਰਵਾਈਵ ਕਰਨ ਲਈ ਆਪਣੀ ਪਾਵਰ 'ਤੇ ਰਹਿਣ ਵਾਸਤੇ ਉਹਨਾਂ ਨੂੰ ਬੀਜੇਪੀ ਦੀ ਲੋੜ ਪਈ ਔਰ ਬੀਜੇਪੀ ਨੇ ਉਸ ਟਾਈਮ ਇੱਕ ਸਹੀ ਮੌਕਾ ਲੈਂਦਿਆਂ ਉਹਨਾਂ ਦੀ ਸਪੋਰਟ ਕੀਤੀ ਔਰ ਉਹਨਾਂ ਦੇ ਨਾਲ ਇੱਕ ਅਲਾਇੰਸ ਬਣਾ ਲਿਆ। ਇਸ ਵੇਲੇ ਹਾਲਾਤ ਇਹ ਹੈ ਕਿ ਨਾ ਚਾਹੁੰਦਿਆਂ ਹੋਇਆਂ ਅਗਰ ਉਹਨਾਂ ਨੇ ਅੰਨਾ ਡੀਐਮਕੇ ਪਾਰਟੀ ਨੇ ਤਾਮਿਲਨਾਡੂ ਦੇ ਵਿੱਚ ਆਪਣੀ ਸਰਕਾਰ ਜਿਹੜੀ ਆ ਉਹ ਬਣਾਈ ਰੱਖਣੀ ਆ, ਉਹਨਾਂ ਨੂੰ ਬੀਜੇਪੀ ਦੀ ਜਿਹੜੀ ਸਪੋਰਟ ਹੈ ਉਹਦੀ ਲੋੜ ਹੈ ਔਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਬੀਜੇਪੀ ਜਿਹੜੀ ਆ ਉਹਨਾਂ ਨੂੰ ਤਕਰੀ ਉਹਨਾਂ ਦੇ ਉੱਤੇ ਹਾਵੀ ਹੋ ਜਾਏਗੀ, ਉਹਨਾਂ ਉੱਤੇ ਆਪਣੇ ਆਪ ਨੂੰ ਤਾਮਿਲਨਾਡੂ ਵਿੱਚ ਇਸਟੈਬਲਿਸ਼ ਕਰ ਸਕੇਗੀ ਜਿੱਥੇ ਕਿ ਬੀਜੇਪੀ ਦਾ ਸਟਰੋਂਗ ਹੋਲਡ ਨਹੀਂ ਸੀ। ਇਸ ਕਰਕੇ ਅੱਜ 21 ਨਵੰਬਰ ਨੂੰ ਅਮਿਤ ਸ਼ਾਹ ਜੀ ਜਿਹੜੇ ਸਾਡੇ ਇੰਡੀਆ ਦੇ ਹੋਮ ਮਿਨਿਸਟਰ ਨੇ ਔਰ ਬੀਜੇਪੀ ਦੇ ਕਰਤਾ ਧਰਤਾ ਨੇ ਔਰ ਸਟਰੋਂਗ ਮੈਨ ਇੱਕ ਜਿਹੜਾ ਸਰਦਾਰ ਪਟੇਲ ਦੇ ਬਾਅਦ ਜੇ ਕਿਸੇ ਨੂੰ ਆਇਰਨ ਮੈਨ ਮੰਨਿਆ ਜਾ ਰਿਹਾ ਤੇ ਉਹ ਇੱਕ ਅਮਿਤ ਸ਼ਾਹ ਜੀ ਨੇ, ਉਹਨਾਂ ਨੇ ਅੰਨਾ ਡੀਐਮਕੇ ਦੇ ਨਾਲ ਮਿਲ ਕੇ ਇੱਕ ਬਹੁਤ ਵੱਡਾ ਅਲਾਇੰਸ ਬਣਾਇਆ ਔਰ ਉਸ ਅਲਾਇੰਸ ਦੀ ਅਨਾਊਂਸਮੈਂਟ ਕੀਤੀ ਗਈ ਹੈ ਕਿ ਅਗਲੀਆਂ ਇਲੈਕਸ਼ਨ ਵਿੱਚ ਬੀਜੇਪੀ ਜਿਹੜੀ ਆ ਉਹ ਅੰਨਾ ਡੀਐਮਕੇ ਨਾਲ ਮਿਲ ਕੇ ਉਹ ਜਿਹੜੀ ਹੈ ਸਰਕਾਰ ਤਾਮਿਲਨਾਡੂ 'ਚ ਇਲੈਕਸ਼ਨ ਲੜੇਗੀ। ਆਉਣ ਵਾਲੇ ਟਾਈਮ ਦੇ ਵਿੱਚ ਹਾਲਤ ਅੰਨਾ ਡੀਐਮਕੇ ਦੀ ਉਹੀ ਹੋਏਗੀ ਜੋ ਨਿਤੀਸ਼ ਕੁਮਾਰ ਦੀ ਬਿਹਾਰ 'ਚ ਹੋਈ ਹੈ। ਇਸ ਵੇਲੇ ਉੱਥੇ ਬਿਹਾਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਉਹਦਾ ਉੱਚਾ ਹੱਥ ਹੈ ਔਰ ਆਉਣ ਵਾਲੇ ਟਾਈਮ 'ਚ ਲੱਗਦਾ ਹੈ ਕਿ ਤਾਮਿਲਨਾਡੂ ਦੇ ਵਿੱਚ ਇਹ ਜਿਹੜਾ ਫੈਸਲਾ ਅੰਨਾ ਡੀਐਮਕੇ ਨੇ ਲਿਆ ਹੈ, ਉਹਨਾਂ ਦੇ ਚੀਫ ਮਿਨਿਸਟਰ ਨੇ ਲਿਆ ਹੈ ਔਰ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਨੇ ਲਿਆ ਆਪਣੀ ਪਾਰਟੀ ਦੇ ਲਈ, ਉਹ ਸ਼ਾਇਦ ਸ਼ਾਰਟ ਸਾਈਟਡ ਹੈ, ਆਪਣੇ ਆਪ ਨੂੰ ਥੋੜ੍ਹੀ ਦੇਰ ਪਾਵਰ 'ਚ ਰੱਖਣ ਵਾਸਤੇ ਹੈ, ਕਿਉਂਕਿ ਡੀਐਮਕੇ ਜਿਹੜੀ ਆ ਬੜੀ ਸਟਰੋਂਗ ਹੋ ਕੇ 10 ਸਾਲ ਤੋਂ ਇਹ ਅੰਨਾ ਡੀਐਮਕੇ ਦੀ ਜਿਹੜੀ ਸਰਕਾਰ ਚਲੀ ਜਾ ਰਹੀ ਹੈ ਬੀਜੇਪੀ ਦੀ ਸਪੋਰਟ ਦਾ ਉਹਨੂੰ ਟੱਕਰ ਦੇਣ ਵਾਸਤੇ ਤਿਆਰ ਹੋ ਰਹੀ ਹੈ ਔਰ ਉਹਨਾਂ ਨੂੰ ਅੰਨਾ ਡੀਐਮਕੇ ਪਾਰਟੀ ਜਿਹੜੀ ਆ ਉਹਨਾਂ ਨੂੰ ਜੇ ਅਗਰ ਡੀਐਮਕੇ ਨੂੰ ਹਰਾਉਣਾ ਹੈ ਤਾਂ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਬੀਜੇਪੀ ਦਾ ਸਾਥ ਦੇਣ ਔਰ ਬੀਜੇਪੀ ਨੂੰ ਆਪਣਾ ਅਲਾਇੰਸ ਬਣਾਉਣ। ਇਹ ਇੰਡੀਆ ਦੀ ਪੋਲੀਟਿਕਸ ਇਸ ਵੇਲੇ ਜੋ ਚੱਲ ਰਹੀ ਹੈ ਉਹਦੇ ਨਾਲ ਬੜਾ ਕਲੀਅਰਲੀ ਨਜ਼ਰ ਆ ਰਿਹਾ ਕਿ ਬੀਜੇਪੀ ਉਹਨਾਂ ਉਸ ਹਰ ਸਟੇਟ ਦੇ ਵਿੱਚ ਆਪਣੇ ਆਪ ਨੂੰ ਐਸੇ ਅਲਾਇੰਸ ਬਣਾ ਕੇ ਇਸਟੈਬਲਿਸ਼ ਕਰ ਰਹੀ ਹੈ ਜਿਹਦੇ ਨਾਲ ਉਹ ਆਪਣਾ ਪੈਰ ਧਰਾਵਾ ਤੇ ਕਰੇਗੀ ਕਰੇਗੀ ਮਗਰ ਉਸ ਲੋਕਲ ਪਾਰਟੀ ਨੂੰ ਨਾਲ ਖਤਮ ਵੀ ਕਰ ਦੇਗੀ। ਇਹਦੀ ਲਾਈਵ ਉਦਾਹਰਣ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਅਲਾਇੰਸ ਪੰਜਾਬ ਸੀਗਾ, 30 ਸਾਲ ਪੁਰਾਣਾ ਅਲਾਇੰਸ ਬੀਜੇਪੀ ਦੇ ਨਾਲ ਅਕਾਲੀ ਦਲ ਦਾ ਰਿਹਾ ਹੈ ਮਗਰ ਇਸ ਵੇਲੇ ਉਹ ਅਲਾਇੰਸ ਜਿਹੜਾ ਉਹ ਟੁੱਟ ਗਿਆ ਔਰ ਆਉਣ ਵਾਲੀ ਇਲੈਕਸ਼ਨ 'ਚ 2022 ਦੇ ਵਿੱਚ ਬਹੁਤ ਸਾਰੇ ਚਾਂਸਿਸ ਨੇ ਕਿ ਬੀਜੇਪੀ ਜਿਹੜੀ ਹੈ ਉਹ ਇੰਡੀਪੈਂਡੈਂਟਲੀ ਆਪਣੇ ਕਾਡਰ ਦੇ ਬੇਸ 'ਤੇ ਜਿਹੜੀ ਹੈ ਪੰਜਾਬ ਦੀ ਇਲੈਕਸ਼ਨ ਲੜੇ ਔਰ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਇਸਟੈਬਲਿਸ਼ ਕਰੇ। ਇਵੇਂ ਹੀ ਇਸ ਵੇਲੇ ਤਾਮਿਲਨਾਡੂ ਦੇ ਵਿੱਚ ਉਹਨਾਂ ਨੇ ਜਿਹੜਾ ਅਲਾਇੰਸ ਨਵਾਂ ਬਣਾਇਆ ਅੰਨਾ ਡੀਐਮਕੇ ਨੂੰ, ਇਸੇ ਨੂੰ ਵੀ ਓਨਾ ਹੀ ਖਤਰਾ ਹੈ ਜਿਵੇਂ ਕਿ ਉਹ ਸਾਰੇ ਅਲਾਇੰਸ ਜਿਹੜੇ ਨੇ, ਚਾਹੇ ਸ਼ਿਵ ਸੈਨਾ ਦਾ ਅਲਾਇੰਸ ਰਿਹਾ ਮਹਾਰਾਸ਼ਟਰ ਦੇ ਵਿੱਚ ਉਹਨੂੰ ਵੀ ਉਹਨਾਂ ਨੇ ਛੱਡਤਾ ਔਰ ਅੱਜ ਉਹਨਾਂ ਦੀ ਤਕਰੀਬਨ ਇੱਟ ਕੁੱਤੇ ਦਾ ਵੈਰ ਸ਼ੁਰੂ ਉੱਥੇ ਹੋ ਗਿਆ। ਇਵੇਂ ਹੀ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਬੇਸ਼ੱਕ ਚੀਫ ਮਿਨਿਸਟਰ ਬਣ ਗਏ ਨੇ ਮਗਰ ਵਾਗਡੋਰ ਸਾੜੀ ਜਿਹੜੀ ਆ ਬੀਜੇਪੀ ਦੇ ਹੱਥ 'ਚ ਆ ਗਈ ਹੈ। ਇਹ ਇੱਕ ਬੜੇ ਮਾਸਟਰ ਵੱਡੇ ਮਾਸਟਰ ਸਟ੍ਰੋਕਸ ਨੇ ਬੀਜੇਪੀ ਦੇ ਔਰ ਇਹ ਇੰਡੀਆ ਦੀ ਪੋਲੀਟਿਕਸ ਜਿਹੜੀ ਹੈ ਇਸ ਵੇਲੇ ਇਸ ਤਰ੍ਹਾਂ ਦਾ ਇੱਕ ਨਵਾਂ ਰੂਪ ਜਿਹੜਾ ਧਾਰਨ ਕਰ ਰਹੀ ਹੈ ਔਰ 21 ਨਵੰਬਰ ਨੂੰ ਹੋਏ ਅੰਨਾ ਡੀਐਮਕੇ ਔਰ ਬੀਜੇਪੀ ਦਾ ਜਿਹੜਾ ਇਹ ਅਲਾਇੰਸ ਹੈ ਇਹ ਵੀ ਉਸੇ ਹੀ ਨਜ਼ਰ ਉਸੇ ਹੀ ਰਸਤੇ ਤੇ ਚੱਲਦਾ ਨਜ਼ਰ ਆ ਰਿਹਾ ਜਿਵੇਂ ਕਿ ਬਾਕੀ ਅਲਾਇੰਸ ਨੇ। ਦੋਸਤੋ ਡੈਫੀਨੇਟਲੀ 2022 ਦੀ ਜਿਹੜੀ ਪੰਜਾਬ ਦੀ ਇਲੈਕਸ਼ਨ ਹੈ ਉਹ ਇੱਕ ਬਹੁਤ ਇੰਟਰਸਟਿੰਗ ਜਿਹੜੀ ਆ ਇਲੈਕਸ਼ਨ ਹੋਣ ਵਾਲੀ ਹੈ। ਉਹਦੇ ਵਿੱਚ ਜੋ ਅਲਾਇੰਸਿਸ ਟੁੱਟੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਦੋ ਹਿੱਸੇ ਹੋਣਾ, ਬੀਜੇਪੀ ਦਾ ਅਕਾਲੀ ਦਲ ਦਾ ਅਲਾਇੰਸ ਟੁੱਟਣਾ, ਆਮ ਆਦਮੀ ਪਾਰਟੀ ਦਾ ਇਸ ਵੇਲੇ ਕੋਈ ਕਾਬਲ ਚੀਫ ਮਿਨਿਸਟਰ ਫੇਸ ਨਾ ਹੋਣਾ, ਔਰ ਕਾਂਗਰਸ ਦੇ ਵਿੱਚ ਸਿੱਧੂ ਫੈਕਟਰ, ਕੈਪਟਨ ਅਮਰਿੰਦਰ ਸਿੰਘ ਇਸਟੈਬਲਿਸ਼ ਚੀਫ ਮਿਨਿਸਟਰ ਹੋਣਾ, ਨਵਜੋਤ ਸਿੰਘ ਸਿੱਧੂ ਇੱਕ ਚੁੱਪ ਕਰਕੇ ਕੁਆਇਟਲੀ ਬੈਠੇ ਹੋਏ ਇੱਕ ਕਰਾਊਡ ਪੁੱਲਰ ਨੇ ਜਿਨ੍ਹਾਂ ਨੇ ਪਿਛਲੀ ਇਲੈਕਸ਼ਨ ਵਿੱਚ ਵੀ ਕਾਂਗਰਸ ਨੂੰ ਡੈਫੀਨੇਟਲੀ ਬਹੁਤ ਐਡਵਾਂਟੇਜ ਦਵਾਇਆ, ਉਹ ਆਪਣੇ ਆਪ ਨੂੰ ਇਸ ਤਰੀਕੇ ਨਾਲ ਐਸਟੈਬਲਿਸ਼ ਕਰ ਚੁੱਕੇ ਨੇ, ਚਾਹੇ ਅਸੀਂ ਮੰਨੀਏ ਜਾਂ ਨਾ ਮੰਨੀਏ, ਕਿ ਕਰਤਾਰਪੁਰ ਦਾ ਲਾਂਘਾ ਜਿਹੜਾ ਹੈ ਉਹਦਾ ਬਹੁਤ ਵੱਡਾ ਸਿਹਰਾ ਜਿਹੜਾ ਆ ਉਹ ਉਹਨਾਂ ਦੇ ਸਿਰ 'ਤੇ ਜਾਂਦਾ, ਔਰ ਰਿਲੀਜੀਅਸ ਇੱਕ ਫੈਕਟਰ ਵੀ ਜਿਹੜਾ ਆ ਉਹ ਵੀ ਇਮੋਸ਼ਨਲ ਫੈਕਟਰ ਜਿਹੜਾ ਸਾਡਾ ਖਾਸ ਤੌਰ 'ਤੇ ਸਿੱਖ ਭਾਈਚਾਰੇ ਦਾ ਸਿੱਧੂ ਨਵਜੋਤ ਸਿੰਘ ਸਿੱਧੂ ਨਾਲ ਜੁੜਿਆ ਹੋਇਆ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਕਰਤਾਰਪੁਰ ਦਾ ਲਾਂਘਾ ਸਾਡੀ ਜਿਹੜੀ ਅਰਦਾਸ ਸੀ ਉਹਨੂੰ ਪੂਰੀ ਕਰਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੇ। ਮਗਰ ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਰਹਿਣਗੇ? ਚਾਂਸਿਸ ਇਹ ਨੇ ਕਿ ਹਾਂ ਉਹ ਰਹਿਣਗੇ, ਕਿਉਂਕਿ ਉਹ ਜੇ ਪਾਰਟੀ ਕੋਈ ਬਦਲਦੇ ਨੇ ਤੇ ਉਹਨਾਂ ਦਾ ਆਪਣਾ ਪੋਲੀਟੀਕਲ ਕੈਰੀਅਰ ਖਤਮ ਹੋ ਜਾਏਗਾ। ਨਾਲ ਹੀ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਜੀ ਦੇ ਬੜੇ ਕਰੀਬੀ ਮੰਨੇ ਜਾਂਦੇ ਨੇ, ਇਸ ਕਰਕੇ ਉਹ ਇਹ ਵੀ ਨਹੀਂ ਚਾਹੁੰਦੇ ਕਿ ਉਹਨਾਂ ਦਾ ਜਿਹੜਾ ਉਹਨਾਂ ਦਾ ਰਿਲੇਸ਼ਨ ਬਣਿਆ ਉਹ ਪੰਜਾਬ ਦੇ ਵਿੱਚ ਜਾਂ ਉਹਨਾਂ ਦਾ ਉਹ ਖਰਾਬ ਹੋਏ। ਪਰ ਕੀ ਕਾਂਗਰਸ ਉਹਨਾਂ ਨੂੰ 2022 ਦੇ ਵਿੱਚ ਐਜ਼ ਅ ਚੀਫ ਮਿਨਿਸਟਰ ਕੈਂਡੀਡੇਟ ਉਤਾਰੇਗੀ? ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਪਿੱਛੇ ਰੱਖਣਗੇ? ਔਰ ਜੇ ਇਹ ਚੀਜ਼ ਹੁੰਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਮਾਝੇ ਦੇ ਵਿੱਚ ਆਪਣੇ ਆਪ ਨੂੰ ਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਕੀ ਆਪਣੇ ਆਪ ਨੂੰ ਕਾਂਗਰਸ ਵਿੱਚ ਜਾਂ ਸਿਰਫ ਇੱਕ ਮੈਂਬਰ ਪਾਰਲੀਮੈਂਟ ਬਣ ਕੇ ਉੱਥੇ ਰਹਿਣਗੇ? ਇਹ ਬਹੁਤ ਹੀ ਮਜ਼ੇਦਾਰ ਜਿਹੜੀ ਹੈ ਖੇਡ ਪੰਜਾਬ ਦੀ ਇਲੈਕਸ਼ਨ ਵਾਸਤੇ ਦੋਸਤੋ ਬਣਦੀ ਜਾ ਰਹੀ ਹੈ। 2022 ਦੇ ਵਿੱਚ ਤਿੰਨ ਧਿਰਾਂ ਜਿਹੜੀਆਂ ਨੇ ਉਹਨਾਂ ਦੀ ਮੇਨ ਟੱਕਰ ਜਿਹੜੀ ਆ ਉਹ ਨਜ਼ਰ ਆਏਗੀ, ਆਮ ਆਦਮੀ ਪਾਰਟੀ, ਅਕਾਲੀ ਦਲ ਸਟ੍ਰੋਕ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ। ਇਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਸਾਰੀਆਂ ਪਾਰਟੀਆਂ ਲਈ ਕਾਮਨ ਮੁੱਦਾ ਹੈ, ਮਗਰ ਇਸ ਵੇਲੇ ਜੇ ਕੋਈ ਨੰਬਰ ਲੈ ਰਿਹਾ ਤੇ ਉਹ ਕੈਪਟਨ ਅਮਰਿੰਦਰ ਸਿੰਘ ਨੇ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਗਰਾਊਂਡ ਦੇ ਉੱਤੇ ਜੋ ਹੈ ਕਾਡਰ ਬੇਸ ਬਹੁਤ ਸਟਰੋਂਗ ਬਣ ਰਿਹਾ ਹੈ, ਕਾਡਰ ਬੇਸ ਉਹਨਾਂ ਦਾ ਜਿਹੜਾ ਗਰਾਊਂਡ ਦੇ ਉੱਤੇ ਬਹੁਤ ਵਧੀਆ ਕੰਮ ਕਰ ਰਿਹਾ, ਮਗਰ ਕੀ ਇੱਕ ਲੀਡਰ ਤੋਂ ਬਿਨਾਂ, ਇੱਕ ਇਸਟੈਬਲਿਸ਼ ਲੀਡਰ ਤੋਂ ਬਿਨਾਂ ਜਾਂ ਇੱਕ ਕਰਾਊਡ ਪੁੱਲਰ ਲੀਡਰ ਤੋਂ ਬਿਨਾਂ ਜਿਹਨੂੰ ਪੰਜਾਬ ਦੇ ਲੋਕ ਜਿਹੜੇ ਆ ਉਹ ਚੀਫ ਮਿਨਿਸਟਰ ਦੇ ਤੌਰ ਤੇ ਵੇਖਣਾ ਚਾਹੁੰਦੇ ਹੋਣ, ਕੀ ਉਹਨਾਂ ਕੋਲ ਉਹ ਇਸ ਵੇਲੇ ਕੋਈ ਚਿਹਰਾ ਹੈ? ਕੀ ਭਗਵੰਤ ਮਾਨ ਜੀ ਉਹ ਚਿਹਰਾ ਬਣ ਸਕਦੇ ਨੇ ਜਾਂ ਕੋਈ ਨਵਾਂ ਚਿਹਰਾ ਉਹ ਆਮ ਆਦਮੀ ਪਾਰਟੀ ਜਿਹੜੀ ਆ ਟਾਈਮ ਸਿਰ ਲਿਆ ਕੇ ਦੇਵੇਗੀ? ਕਿਉਂਕਿ ਪਿਛਲੀਆਂ ਇਲੈਕਸ਼ਨ ਦੇ ਜਿਹੜਾ ਉਹਨਾਂ ਦਾ ਮੇਜਰ ਲੈਸਨ ਆਮ ਆਦਮੀ ਪਾਰਟੀ ਦਾ ਰਿਹਾ ਹੈ ਉਹ ਰਿਹਾ ਹੈ ਕਿ ਉਹਨਾਂ ਕੋਲ ਚੀਫ ਮਿਨਿਸਟਰ ਚਿਹਰਾ ਨਹੀਂ ਸੀ, ਔਰ ਪੰਜਾਬ ਦੇ ਲੋਕ ਜਿਹੜੇ ਆ ਉਹ ਡੈਫੀਨੇਟਲੀ ਵੋਟਿੰਗ ਆਪਣੀ ਵੋਟ ਇਵੇਂ ਪਾਉਂਦੇ ਆ ਕਿ ਉਹ ਚੀਫ ਮਿਨਿਸਟਰ ਦਾ ਚਿਹਰਾ ਜ਼ਰੂਰ ਵੇਖਣਾ ਚਾਹੁੰਦੇ, ਔਰ ਚਾਹੇ ਕਿ ਇਹ ਪੰਜਾਬ ਦੀ ਖਾਸੀਅਤ ਰਹੀ ਹੋਏ ਜਾਂ ਪੰਜਾਬ ਦੀ ਪੋਲੀਟਿਕਸ ਦੀ ਇੱਕ ਮੇਨ ਕਰੈਕਟਰਿਸਟਿਕਸ ਹੈ ਉਹ ਇਹ ਹੈ ਕਿ ਜੇ ਕੋਈ ਚੀਫ ਮਿਨਿਸਟਰ ਚਿਹਰਾ ਹੈ ਉਹ ਪਹਿਲੀ ਗੱਲ ਤੇ ਉਹ ਸਿੱਖ ਭਾਈਚਾਰੇ 'ਚ ਹੋਏਗਾ, ਔਰ ਦੂਸਰਾ ਉਹਦਾ ਕਿਤੇ ਨਾ ਕਿਤੇ ਪੇਂਡੂ ਸੰਬੰਧ ਜਾਂ ਕਿਸਾਨਾਂ ਨਾਲ ਜੋੜ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਉੱਥੋਂ ਦਾ ਵੋਟ ਬੈਂਕ ਜਿਹੜਾ ਆ ਉਹ ਇਸ ਚੀਜ਼ ਦੀ ਡਿਮਾਂਡ ਕਰਦਾ। ਇਸ ਕਰਕੇ ਐਸਾ ਕਿਹੜਾ ਚਿਹਰਾ ਜਿਹੜਾ ਆਮ ਆਦਮੀ ਪਾਰਟੀ ਲਿਆਏਗੀ ਜਿਹਦੇ ਨਾਲ ਇਹ ਸਾਰੇ ਫੈਕਟਰ ਜਿਹੜੇ ਆ ਇਹ ਪੂਰੇ ਹੋ ਸਕਣ, ਇਹਦੇ ਸਮਾਂ ਹੀ ਦੱਸੇਗਾ। ਮਗਰ ਕਾਊਂਟ ਡਾਊਨ ਜਿਹੜਾ ਆ ਉਹ ਐਕਚੁਅਲੀ ਪੰਜਾਬ ਦੇ ਵਿੱਚ ਪੰਜਾਬ ਦੀ ਪੋਲੀਟਿਕਸ ਲਈ ਚਾਲੂ ਹੋ ਚੁੱਕਿਆ ਹੈ। ਕਾਂਗਰਸ ਦੇ ਵਿੱਚ ਵੀ ਹਰੀਸ਼ ਰਾਵਤ ਜੀ ਨੂੰ ਇੰਚਾਰਜ ਬਣਾ ਦਿੱਤਾ ਗਿਆ ਹੈ, ਉਹ ਨਵਜੋਤ ਸਿੱਧੂ ਦੇ ਨਾਲ ਕੀ ਗੱਲਬਾਤ ਕਰ ਰਹੇ ਨੇ, ਉਹ ਕਿਵੇਂ ਪੰਜਾਬ ਦੀ ਕਾਂਗਰਸ ਦੀ ਜਿਹੜੀ ਖੇਡ ਹੈ ਉਹ ਕਿਵੇਂ ਉਹਨੂੰ ਕੰਟਰੋਲ ਕਰਦੇ ਨੇ, ਇਹ ਜਿਹੜਾ ਇਹਦੇ ਵਿੱਚ ਸਿਰਫ ਦੋ ਹੀ ਚਾਂਸਿਸ ਨੇ ਕਿ ਕੀ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਰਹਿਣਗੇ, ਕੀ ਉਹ ਕੰਟੀਨਿਊ ਕਰਨਗੇ ਇਲੈਕਸ਼ਨ ਔਰ ਪੋਲੀਟਿਕਸ, ਜਾਂ ਉਹ ਆਪਣੀ ਈਗੋ ਜਾਂ ਹਾਈ ਕਮਾਂਡ ਦੀ ਮਰਜ਼ੀ ਦੇ ਹਿਸਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਵਾਗਡੋਰ ਦੇਣਗੇ? ਕੀ ਨਵਜੋਤ ਸਿੰਘ ਸਿੱਧੂ ਕਰਾਊਡ ਪੁਲਰ ਤੋਂ ਇਲਾਵਾ ਆਪਣੇ ਆਪ ਨੂੰ ਇੱਕ ਪਾਪੂਲਰ ਲੀਡਰ ਦੇ ਤੌਰ ਤੇ ਵੀ ਐਕਸੈਪਟ ਕਰ ਸਕਣਗੇ? ਕੀ ਉਹਨਾਂ ਦੇ ਨਾਲ MLA ਚੱਲਣਗੇ? ਕੀ ਉਹ ਇੱਕ ਚੰਗੇ ਪੋਲੀਟਿਕ ਲੀਡਰ ਦੇ ਤੌਰ ਤੇ ਪੰਜਾਬ ਦੀ ਕਾਂਗਰਸ ਪਾਰਟੀ ਜਿਹੜੀ ਆ ਉਹਨੂੰ ਕੰਟਰੋਲ ਕਰ ਸਕਣਗੇ? ਇਸ ਵੇਲੇ ਬਹੁਤ ਸਾਰੇ ਪੰਜਾਬ ਦੀ ਪੋਲਿਟਿਕਸ ਵਿੱਚ ਸਵਾਲੀਆ ਚਿੰਨ੍ਹ ਨੇ। ਕੀ ਭਾਰਤੀ ਜਨਤਾ ਪਾਰਟੀ ਆਪਣਾ ਕਾਡਰ ਸਟਰੋਂਗ ਕਰਕੇ ਕੀ ਇੰਡੀਪੈਂਡੈਂਟਲੀ ਅਕਾਲੀ ਦਲ ਤੋਂ ਬਿਨਾਂ ਜੋ ਉਹਨਾਂ ਨੇ ਅੱਜ ਤੱਕ 34 ਸਾਲ ਚ ਨਹੀਂ ਕੀਤਾ ਉਹ ਆਪਣੀਆਂ ਸਾਰੀਆਂ ਸੀਟਾਂ ਉੱਤੇ ਆਪਣੇ ਕੈਂਡੀਡੇਟ ਖੜੇ ਕਰਕੇ ਇੱਕ ਪਾਰਟੀ ਦੇ ਤੌਰ ਤੇ ਉਭਰਨ ਦੀ ਕੋਸ਼ਿਸ਼ ਕਰੇਗੀ? ਪੰਜਾਬ ਦੇ ਵਿੱਚ ਇਹ ਵੀ ਇੱਕ ਸਵਾਲੀਆ ਨਿਸ਼ਾਨ ਹੈ। ਨਾਲ ਹੀ ਅਕਾਲੀ ਦਲ ਦੇ ਜਿਹੜੇ ਦੋ ਝੜੇ ਹੋ ਚੁੱਕੇ ਨੇ, ਕੀ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਐਸੀ ਸਿਹਤ ਔਰ ਹਾਲਾਤ ਵਿੱਚ ਹਨ ਕਿ ਉਹ ਅਕਾਲੀ ਦਲ ਨੂੰ ਕੰਟੀਨਿਊ ਕਰ ਸਕਣ ਐਜ਼ ਅ ਲੀਡਰ? ਕੀ ਸੁਖਬੀਰ ਬਾਦਲ ਦਾ ਕ੍ਰਿਸ਼ਮਾ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਲੈਵਲ ਤੇ ਲੈ ਕੇ ਜਾ ਸਕਦਾ ਕਿ ਉਹ ਇੱਕ ਮੇਜਰ ਟੱਕਰ ਜਿਹੜੀ ਆ ਕਾਂਗਰਸ ਨੂੰ ਦੇ ਸਕਣ? ਅੱਜ ਦੇ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਐਸਾ ਨਜ਼ਰ ਆ ਰਿਹਾ ਕਿ ਕਾਂਗਰਸ ਅਜੇ ਵੀ ਇੱਕ ਦੂਸਰੀਆਂ ਪਾਰਟੀਆਂ ਨਾਲੋਂ ਉੱਪਰ ਆਪਣਾ ਹੱਥ ਰੱਖ ਰਹੀ ਹੈ, ਉੱਪਰ ਚੱਲ ਰਹੀ ਹੈ, ਕਿਉਂਕਿ ਇਸਟੈਬਲਿਸ਼ ਗਵਰਨੈਂਸ ਜਿਹੜੀ ਆ ਖਾਸ ਤੌਰ ਤੇ ਕਿਸਾਨਾਂ ਦਾ ਮੁੱਦਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਹੈਂਡਲ ਕੀਤਾ ਹੈ, ਇਹ ਤਾਂ ਹੁਣ 2022 ਦਿਖੇਗਾ। ਇੱਥੇ ਹੀ ਦੋਸਤੋ ਰੇਡੀਓ ਜ਼ਿੰਦਾਬਾਦ ਤੇ ਤੁਹਾਡੇ ਨਾਲ ਮੈਂ ਇਜਾਜ਼ਤ ਮੰਗਦਾ ਔਰ ਹਮੇਸ਼ਾ ਇਸ ਤਰ੍ਹਾਂ ਜਾਣ ਤੋਂ ਪਹਿਲਾਂ ਇੱਕ ਖੂਬਸੂਰਤ ਐਤਵਾਰ ਨੂੰ ਇੰਜੋਏ ਕਰਨ ਵਾਸਤੇ ਇੱਕ ਖੂਬਸੂਰਤ ਨਗਮਾ ਵੇਖਦੇ ਰਹੋ ਰੇਡੀਓ ਜ਼ਿੰਦਾਬਾਦ। ਅਗਲੇ ਸੰਡੇ ਫਿਰ ਮਿਲਦੇ ਹਾਂ, ਤਦ ਤੱਕ ਲਈ ਰੱਬ ਰਾਖਾ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। COVID-19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 ਕੈਨੇਡੀ ਰੋਡ, South Brampton. Call 905-874-7171.
ਜੇਕਰ ਤੁਹਾਨੂੰ ਕੋਈ ਟ੍ਰੈਫਿਕ ਟਿਕਟ ਮਿਲ ਗਈ ਹੈ
ਜਾਂ ਸਮਾਲ ਕਲੇਮ ਕੋਰਟ ਵਿੱਚ ਤੁਹਾਡੇ ਉੱਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ
ਜਾਂ ਤੁਸੀਂ ਕਿਸੇ ਉੱਤੇ ਦਾਅਵਾ ਕਰਨਾ ਹੈ,
ਜੇਕਰ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ
ਜਾਂ ਮਕਾਨ ਖਾਲੀ ਨਹੀਂ ਕਰ ਰਿਹਾ ਜਾਂ ਸਿਟੀ ਤੋਂ ਤੁਹਾਨੂੰ ਘਰ ਸੰਬੰਧੀ ਕੋਈ ਨੋਟਿਸ ਆ ਗਿਆ ਹੈ,
ਜੇਕਰ ਤੁਹਾਡੇ ਨਾਲ ਜੌਬ ਦੇ ਉੱਤੇ ਹਰਾਸਮੈਂਟ ਜਾਂ ਡਿਸਕ੍ਰਿਮੀਨੇਸ਼ਨ ਬਿਨਾ ਨੋਟਿਸ ਤੋਂ ਕੱਟਿਆ ਗਿਆ ਹੈ,
ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਡੇ ਹੱਕ ਸੱਚ ਇਨਸਾਫ ਦੇ ਪਹਿਰੇ ਦਾ
VSR ਲਾ ਆਫਿਸ। ਕਾਲ ਕਰੋ 416-602-0002, 416-602-0002, VSR ਲਾ ਆਫਿਸ।
The COVID-19 pandemic in Canada is serious. We must continue to practice all public health measures.
Follow local guidelines for gatherings, maintain physical distancing, wash your hands, wear a mask, and download the COVID Alert app. If you have symptoms, even mild ones, stay home. Protect yourself and others.